ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤਹਿ ਸੰਚੰਤ ਬਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤਹਿ ਸੰਚੰਤ ਬਿਖਿਆ ਛਲੰ ਛਿਦਰੰ ਨਾਨਕ ਬਿਨ ਹਾਰ ਸੰਗ ਨਾ ਚਾਲਤੇ ਪੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਪੌੜੀ ਚੱਲਦਿਆ ਨਾਲ ਨਾ ਚੱਲੈ ਸੋ ਕਿਉਂ ਸੰਜੀਐ ਤਿਸ ਕਾ ਕਹੋ ਕਿਆ ਜਤਨ ਜਿਸ ਤੇ ਵੰਜੀਐ ਹਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭੂ ਛੋਡ ਅਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਇਆਲ ਨਾਨਕ ਪਾਉ ਪੰਜੀਐ ਹਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭੂ ਛੋਡ ਅਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਇਆਲ ਨਾਨਕ ਪਾਉ ਪੰਜੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਗਰੀਬ ਨਿਵਾਜ ਦੀਨ ਦੁਨੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਅੰਦਰ ਜੁੜ ਬੈਠੀ ਸਾਧ ਸੰਗਤ ਜੀਓ, ਆਪ ਵਡਭਾਗੀ ਹੋ ਜਿਨ੍ਹਾਂ ਨੇ ਗੁਰੂ ਚਰਨਾਂ 'ਚ ਬੈਠ ਕੇ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕੀਤੇ ਹਨ ਔਰ ਸੋਢੀ ਸੁਲਤਾਨ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋ ਜੁਗਾਵੇ ਐਸੇ ਦੀਨ ਦਿਆਲ ਪਾਤਸ਼ਾਹ ਜੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਡਿੱਠੇ ਸੱਭੇ ਥਾਵ ਨਹੀਂ ਤੁਧ ਜਿਹਾ ਬਦੋ ਪੁਰਖ ਬਿਦਾਤੇ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ। ਉਸ ਪਾਵਨ ਪਵਿੱਤਰ ਸਥਾਨ ਦੇ ਪਾਵਨ ਧੂੜੀ ਨੂੰ ਮਸਤਕ ਨਾ ਲਾ ਕੇ ਉਸ ਪਵਿੱਤਰ ਸਥਾਨ ਦੇ ਪਾਵਨ ਅੰਮ੍ਰਿਤ ਸਰੋਵਰ 'ਚ ਆਪਣੇ ਇਸ਼ਨਾਨ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕੀਤਾ ਹੈ। ਔਰ ਸਤਿਗੁਰੂ ਜੀ ਜੋ ਸਾਨੂੰ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਹੁਕਮਨਾਮਾ ਬਖਸ਼ਿਸ਼ ਕਰਦੇ ਹਨ ਔਰ ਉਸ ਪਾਵਨ ਹੁਕਮਨਾਮੇ ਦੀ ਵਿਚਾਰ ਆਪ ਇਸ ਪਵਿੱਤਰ ਸਥਾਨ ਬੈਠ ਕੇ ਔਰ ਦੂਰ ਦੁਰਾਡੇ ਦੇਸ਼ ਵਿਦੇਸ਼ ਵਿੱਚ ਸੰਗਤਾਂ ਬੈਠ ਕੇ TV ਰਾਹੀਂ ਸਰਵਣ ਕਰਦੀਆਂ ਹਨ, ਕਿਉਂਕਿ ਗੁਰੂ ਸਾਨੂੰ ਜੋ ਹੁਕਮਨਾਮਾ ਬਖਸ਼ਦਾ ਹੈ ਤੇ ਸਿੱਖ ਦਾ ਇਹ ਫਰਜ਼ ਹੁੰਦਾ ਹੈ ਉਸ ਹੁਕਮ ਨੂੰ ਮੰਨਣਾ, ਉਸ ਹੁਕਮ 'ਤੇ ਚੱਲਣ ਦਾ ਯਤਨ ਕਰਨਾ। ਔਰ ਜਿਹੜੇ ਗੁਰਮੁਖ ਜਨ ਗੁਰੂ ਪਾਤਸ਼ਾਹ ਦੇ ਉਪਦੇਸ਼ ਨੂੰ ਹੁਕਮ ਨੂੰ ਸੁਣ ਕੇ ਉਹ ਯਤਨ ਕਰਦੇ ਹਨ ਕਿ ਗੁਰੂ ਪਾਤਸ਼ਾਹ ਜੀ ਜੋ ਸਾਨੂੰ ਤੁਸੀਂ ਆਖਦੇ ਜੇ ਅਸੀਂ ਉਸ ਅਨੁਸਾਰ ਯਤਨ ਤਾਂ ਕਰਦੇ ਹਾਂ ਪਰ ਫਿਰ ਵੀ ਕਿਤੇ ਅਸੀਂ ਭੁੱਲ ਜਾਂਦੇ ਹਾਂ, ਸਾਡਾ ਮਨ ਡੋਲ ਜਾਂਦਾ ਹੈ। ਤੋ ਕਈ ਵਾਰ ਆਪਾਂ ਉਪਦੇਸ਼ ਸੁਣਨ ਤੋਂ ਬਾਅਦ ਉਹ ਥੋੜ੍ਹਾ ਚਿਰ ਤਾਂ ਅਸੀਂ ਸੁਣਦੇ ਹਾਂ ਪਰ ਥੋੜ੍ਹੀ ਕੁ ਦੂਰ ਜਾ ਕੇ ਫਿਰ ਮਨ ਉਸੇ ਵਹਿਣ 'ਚ ਬਹਿ ਜਾਂਦਾ ਹੈ, ਕਿਉਂਕਿ ਉਹਦਾ ਸੁਭਾਅ ਬਣਿਆ ਹੁੰਦਾ ਹੈ। ਪਰ ਮੇਰੇ ਮਾਲਕ ਵੀ ਐਸੇ ਦਾਤਾ ਜੀ ਹਨ, ਤੁਸੀਂ ਕਿਸੇ ਇਨਸਾਨ ਨੂੰ 5, 7, 10 ਵਾਰਾਂ ਗੱਲ ਪੁੱਛੋ ਉਹ ਤੰਗ ਆ ਜਾਏਗਾ ਵੀ ਤੈਨੂੰ ਕੱਲ੍ਹ ਸਮਝਾਇਆ ਸੀ ਮੇਰੇ ਕੋਲ ਸਮਾਂ ਨਹੀਂ ਹੈ। ਪਰ ਗਰੀਬ ਨਿਵਾਸ ਸਤਿਗੁਰੂ ਐਸੇ ਹਨ ਜੋ ਸਾਡੀਆਂ ਗਲਤੀਆਂ ਦੇਖਦੇ ਫਿਰ ਉਪਦੇਸ਼ ਦਿੰਦੇ ਹਨ, ਉਹ ਕਾਲੇ ਨਹੀਂ ਪੈਂਦੇ। ਉਹਨਾਂ ਕੋਲ ਕਿੰਨੀ ਵਾਰ ਹੀ ਅਰਦਾਸ ਕਰ ਦਿਓ ਪੁੱਛ ਲਓ ਔਰ ਗੁਰੂ ਮਾਲਕ ਫਿਰ ਬੱਚੇ ਦੀ ਨਿਆਈ ਗੱਲ ਨਾ ਲਾ ਕੇ ਸਮਝਾ ਦਿੰਦੇ ਹਨ। ਮਾਂ ਕਦੀ ਅੱਕਦੀ ਨਹੀਂ ਹੈ, ਇੱਕ ਦ੍ਰਿਸ਼ਟਾਂਤ ਹੈ, ਕਿਤੇ ਕਿਤੇ ਮਾਂ ਵੀ ਅੱਕ ਜਾਂਦੀ ਬੱਚੇ ਤੋਂ, ਪਰ ਉਹਦੇ ਦ੍ਰਿਸ਼ਟਾਂਤ 'ਚ ਮਾਲਕ ਨੇ ਲਿਖਿਆ ਹੈ, ਬਖਸ਼ਿਸ਼ ਕੀਤੀ ਹੈ ਕਿ ਜੈਸਾ ਬਾਲਕ ਭਾਈ ਸਭਾਈ ਲੱਖ ਅਪਰਾਧ ਕਮਾਵੇ ਕਰ ਅਪਦੇ ਝਿੜਕੇ ਬਹੁ ਭਾਤੀ ਬੋੜ ਪਿਤਾ ਗੱਲ ਆਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਤੋ ਕਿਤੇ ਹੋ ਸਕਦਾ ਸੰਸਾਰੀ ਬੰਦਾ ਅੱਕ ਜਾਏ, ਮਾਂ ਪਿਓ ਅੱਕ ਜਾਏ, ਪਰ ਐਸਾ ਦਾਤਾ ਹੈ ਅਸੀਂ ਕਿੰਨੀ ਵਾਰ ਵੀ ਇਹਦੇ ਚਰਨਾਂ 'ਚ ਅਰਦਾਸ ਕਰੀਏ ਉਹ ਗੁਰੂ ਮਾਲਕ ਸੁਣਦਾ ਹੈ, ਸਾਧ ਸੁਣਦਾ, ਸਾਧ ਵੇਖਦਾ। ਕਿੰਨੀ ਵਾਰ ਕੋਈ ਆ ਕੇ ਅਰਦਾਸ ਕਰੇ। ਔਰ ਗਰੀਬ ਨਿਵਾਸ ਜੀ ਨੇ ਸਾਨੂੰ ਤਰਸ ਕਰਕੇ ਅੱਜ ਜੋ ਉਪਦੇਸ਼ ਦਿੱਤਾ ਹੈ ਉਹ ਅੰਮ੍ਰਿਤ ਬਾਣੀ 'ਚ ਬਹੁਤ ਥਾਈਂ ਉਪਦੇਸ਼ ਆਉਂਦਾ ਹੈ। ਕਈ ਬਾਣੀ ਦੇ ਸ਼ਬਦ ਕਈ ਵਾਰ ਉਸ ਰੂਪ ਵਿੱਚ ਆਉਂਦੇ ਹਨ। ਉਹਦਾ ਕਾਰਨ ਹੈ ਕਿ ਕਿਤੇ ਨਾ ਕਿਤੇ ਸਾਡਾ ਮਨ ਗੁਰੂ ਨਾਲ ਜੁੜ ਜਾਏ, ਗੁਰੂ ਚਰਨਾਂ ਚ ਲੱਗ ਜਾਏ। ਸੋ ਆਪਾਂ ਜਿਹੜਾ ਗੁਰੂ ਪਾਤਸ਼ਾਹ ਨੇ ਸਾਨੂੰ ਹੁਕਮ ਬਖਸ਼ਿਆ ਹੈ, ਅਸੀਂ ਯਤਨ ਕਰੀਏ, ਅਰਦਾਸ ਕਰੀਏ ਮਾਲਕ ਕਿਰਪਾ ਕਰਨ। ਉਸ ਦਾਤੇ ਦੇ ਹੁਕਮ ਦੀ ਕਥਾ ਕਰਨੀ ਤਾਂ ਗੁਰੂ ਦਾਤੇ ਦੇ ਹੀ ਵੱਸ ਹੈ, ਉਹ ਮਾਲਕ ਹੀ ਕੁਝ ਕਹਿ ਸਕਦਾ ਹੈ। ਇਹ ਧੁਰ ਕੀ ਬਾਣੀ ਹੈ। ਔਰ ਜਿੰਨਾ ਕੁ ਜਿੰਨੀ ਕੁ ਨੇ ਮਤਬੁੱਧ ਸਾਨੂੰ ਬਖਸ਼ੀ ਹੈ ਕਹਿਣ ਦੀ ਸੁਣਨ ਦੀ, ਅਸੀਂ ਅਰਦਾਸ ਕਰੀਏ ਮਾਲਕ ਸਾਨੂੰ ਇਹ ਮਤ ਦਿਓ ਤਾਂ ਕਿ ਉਪਦੇਸ਼ ਸਾਡੇ ਮਨਾਂ 'ਚ ਵੱਸ ਜਾਏ। ਆਓ ਇੱਕ ਵਾਰ ਸਾਰੇ ਫਤਿਹ ਬੁਲਾ ਲਈਏ, ਕਿਉਂਕਿ ਮਨ ਇਹਦੇ ਨਾਲ ਹੀ ਟਿਕਣਾ ਹੈ। ਨਿਚੋੜ ਆਖਰ ਸਿਮਰਨ ਹੈ, ਬਾਣੀ ਹੈ। ਜਿੰਨਾ ਵੀ ਉਪਦੇਸ਼ ਹੈ ਉਹ ਉਪਦੇਸ਼ ਇਹੋ ਹੀ ਰਹਿੰਦਾ ਹੈ ਮਾਲਕ ਦਾ, ਵੀ ਤੂੰ ਕਦੇ ਵੀ ਉਹਨੂੰ ਭੁਲਾ ਨਾ, ਨਾਮ ਜਪ। ਅਤੇ ਉਹਦੇ ਲਈ ਜ਼ਰੂਰੀ ਹੈ ਕਿ ਆਪਾਂ ਫਤਿਹ ਦਾ ਸਿਮਰਨ ਕਰ ਲਈਏ। ਸਿਮਰਨ ਵੀ ਹੈ ਔਰ ਖਾਲਸੇ ਨੂੰ ਮਿਲਣ ਦੇ ਲਈ ਇੱਕ ਦੂਜੇ ਦੀ ਸਾਂਝ ਵੀ ਹੈ। ਅੱਜ ਅਸੀਂ ਕਈ ਵਾਰ ਇਹਦੇ ਤੋਂ ਮੈਂ ਅੱਗੇ ਵੀ ਬੇਨਤੀ ਕੀਤੀ, ਅਸੀਂ ਥੋੜ੍ਹੇ ਢਿੱਲੇ ਪੈਂਦੇ ਜਾਂਦੇ ਹਾਂ ਜਾਂ ਕੁਝ, ਅਸੀਂ ਫਤਿਹ ਬੁਲਾ ਰਹੇ ਹੁੰਦੇ ਹਾਂ ਕੋਈ ਸਤਿ ਸ੍ਰੀ ਅਕਾਲ, ਜਿਹੜੇ ਜ਼ਿਆਦਾ ਕੋਈ ਪੜ੍ਹੇ ਲਿਖੇ ਸਮਝਦੇ ਉਹ ਕਹਿੰਦੇ ਫਤਿਹ ਸ਼ਾਇਦ ਪੁਰਾਣਾ ਜਿਹਾ ਕੋਈ ਖੇਰ ਗੱਲ ਹੈ, ਉਹ ਇਹਨੂੰ ਆਮ ਜਿਹਾ ਅਨਪੜ੍ਹਾਂ ਵਾਲੀ ਗੱਲ ਜਾਣਦੇ ਹੈ। ਉਹ ਸਤਿ ਸ੍ਰੀ ਅਕਾਲ ਜਾਂ ਇਹ ਸ਼ਬਦ ਵਰਤਦੇ ਹੈ, ਇੱਕ ਜਕਾਰਾ ਹੈ ਸਤਿ ਸ੍ਰੀ ਅਕਾਲ, ਪਰ ਕੋਈ ਪੜ੍ਹਿਆ ਹੈ ਅਨਪੜ੍ਹਿਆ ਹੈ ਅਨਪੜ੍ਹ ਹੈ, ਇਹ ਹਰ ਇੱਕ ਲਈ ਫਰਜ਼ ਬਣ ਜਾਂਦਾ। ਗੁਰੂ ਦਾ ਹੁਕਮ ਹੈ, ਆਓ ਸਾਰੇ ਪਿਆਰ ਨਾਲ ਫਤਿਹ ਬੁਲਾ ਕੇ ਜੋ ਸਾਨੂੰ ਗੁਰੂ ਉਪਦੇਸ਼ ਦਿੰਦੇ ਹਨ ਪਿਆਰ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤਹਿ।
ਤੂੰ ਗਰੀਬ ਨਿਵਾਸ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਮਾਲਕ, ਉਹਨਾਂ ਨੇ ਅੱਜ ਦਾ ਜੋ ਹੁਕਮਨਾਮਾ ਹੈ ਇਹ ਜੈਤ ਸ੍ਰੀ ਕੀ ਵਾਰ ਵਿੱਚੋਂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਔਰ ਜੈਤ ਸ੍ਰੀ ਕੀ ਵਾਰ ਗੁਰੂ ਪਾਤਸ਼ਾਹ ਦੀ ਆਪਣੀ ਸੁਤੰਤਰ ਵਾਰ ਹੈ ਔਰ ਇਹਦੇ ਵਿੱਚ ਸਲੋਕ ਵੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਹਨ। ਦੋ ਦੋ ਸਲੋਕ ਔਰ ਨਾਲ ਪੌੜੀ ਉਚਾਰਨ ਕਰਦੇ ਹਨ ਅਤੇ ਤਕਰੀਬਨ ਜਿਹੜਾ ਸਲੋਕ ਵਿੱਚ ਮਹਾਰਾਜ ਨੇ ਉਪਦੇਸ਼ ਦਿੱਤਾ ਹੈ ਉਹਨੂੰ ਪੌੜੀ ਵਿੱਚ ਹੀ ਮਹਾਰਾਜ ਨੇ ਉਹਦਾ ਅਰਥ ਵੀ ਕਰ ਦਿੱਤਾ ਹੈ ਨਾਲ ਨਾਲ। ਇਹ ਸਾਡੀ ਸੁਖੈਨਤਾ ਲਈ ਹੈ। ਔਰ ਵੀ ਪੌੜੀਆਂ ਇਸ ਵਾਰ ਦੀਆਂ ਹਨ ਔਰ ਗਰੀਬ ਨਿਵਾਜ ਜੀ ਨੇ ਉਪਦੇਸ਼ ਦਿੱਤਾ ਹੈ। ਔਰ ਜਦੋਂ ਵਿਜੇ ਰਾਮ ਕੋ ਪੰਡਿਤ ਕਾਂਸੀ ਤੋਂ ਆਉਂਦਾ ਹੈ ਗੁਰੂ ਪਾਤਸ਼ਾਹ ਸਾਡੇ ਮਤ ਵਿੱਚ, ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦਾ, ਗਰੜ ਪੁਰਾਣ ਦੀ ਕਥਾ ਕੀਤੀ ਜਾਂਦੀ ਹੈ, ਕੋਈ ਹੋਰ ਵਿਚਾਰਾਂ ਕੀਤੀਆਂ ਜਾਂਦੀਆਂ ਹਨ ਔਰ ਐਸਾ ਕੋਈ ਉਪਦੇਸ਼ ਬਖਸ਼ੋ ਜਿਹਦੇ ਨਾਲ ਸਾਡੇ ਮਨ ਦਾ ਮੋਹ ਮਿਟ ਜਾਏ ਔਰ ਇਹ ਪੁਰਾਣੀ ਮੁਕਤ ਹੋ ਜਾਏ, ਇਹਦੇ ਅੰਦਰ ਗੁਰੂ ਦਾ ਉਪਦੇਸ਼ ਟਿਕੇ। ਔਰ ਗੁਰੂ ਪਾਤਸ਼ਾਹ ਕਹਿੰਦੇ ਗੁਰਮਤ ਵਿੱਚ ਸਿੱਖੀ ਅੰਦਰ। ਸੋ ਜਦੋਂ ਕੋਈ ਪੁਰਾਣੀ ਦੁਨੀਆਂ ਤੋਂ ਤੁਰ ਜਾਂਦਾ ਹੈ ਉਹਦੇ ਨਿਮਿੱਤ ਦਸ ਦਿਨ ਦੋ ਦੋ ਸਲੋਕ ਪੌੜੀਆਂ ਦੀ, ਦੋ ਦੋ ਪੌੜੀਆਂ ਦੀ ਕਥਾ ਕੀਤੀ ਜਾਣੀ ਜ਼ਰੂਰੀ ਹੈ। ਇਸ ਤਰ੍ਹਾਂ ਸੰਸਕ੍ਰਿਤੀ ਸਲੋਕ ਹਨ ਔਰ ਜਿਨ੍ਹਾਂ ਦੀ ਦਸ ਦਿਨ ਕਥਾ ਕੀਤੀ ਜਾਂਦੀ ਹੈ ਔਰ ਇਹ ਉਪਦੇਸ਼ ਮਾਲਕ ਨੇ ਸਾਨੂੰ ਬਖਸ਼ਿਆ ਹੈ। दोष श्लोक और ना एक पौड़ी का उच्चारण है और गरीब नवाज जी श्लोक राही इस वार राही सानू प्रेश दिंदे हैं। राज कपटन महाराज जी कहिंदे राज भाग भी एक छल रूप है, छल है। कपट हुंदा कपट छल, ते कपट ओह हुंदा है जिहड़ा अंदरों वेखण नूं कुछ होर होवे पर उहदी असलीयत होर होवे। आपां ने भी कपट जिहा विखाया है, जिवें बंदे ने उहदे चेहरे ते मखौटा पाया होया है, वो अंदर तां होर है पर उत्तों मखौटा जिहा होर पाया होया है। इहदा भाव इह बंदा असलीयत च ओह नहीं हैगा है। कई बार इंसान ਉਹ ਅੱਖਾਂ ਨਾਲ ਦੇਖਣ ਤਾਂ ਸਾਨੂੰ ਬੜਾ ਵਧੀਆ ਲੱਗਦਾ ਹੈ ਤੇ ਅਸੀਂ ਕਹਿ ਦਿੰਦੇ ਯਾਰ ਇਹ ਤਾਂ ਸਲ ਕਰ ਗਿਆ ਹੈ। ਬੰਦਾ ਵੇਖਣ ਨੂੰ ਬੋਲਣ ਨੂੰ ਸੋਹਣਾ ਸੀ, ਇਹਦੇ ਵਚਨ ਬੜੇ ਮਿੱਠੇ ਸਨ, ਪਰ ਇਹ ਤਾਂ ਸਲੀਆ ਨਿਕਲਿਆ ਹੈ। ਇਹਨੂੰ ਕਹਿੰਦੇ ਕਿ ਕਪਟ। ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ ਆ, ਗੁਰੂ ਪਾਤਸ਼ਾਹ ਭਗਤ ਜੀ ਬਾਣੀ ਚ ਕਹਿੰਦੇ ਹਨ, ਦਿਲੋਂ ਮੁਹੰਮਦ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਉਹ ਕਹਿੰਦੇ ਮੁੱਖ ਤੋਂ ਤਾਂ ਹੋਰ ਹੈ, ਬੋਲਦਾ ਤਾਂ ਬੜੇ ਮਿੱਠੇ ਬਚਨ ਹਨ ਪਰ ਅੰਦਰ ਕਪਟ ਹੈ। ਹਿਰਦੇ ਕਪਟ ਮੁੱਖ ਗਿਆਨੀ, ਤੂੰ ਅੰਦਰ ਕਪਟ ਹੈ, ਮੁੱਖ ਤੋਂ ਗਿਆਨ ਬਿਆਨ ਦੀਆਂ ਗੱਲਾਂ ਹਨ। ਹੁਣ ਅੰਦਰ ਕਪਟ ਧਾਰਿਆ ਹੋਇਆ ਹੈ, ਬਾਹਰੋਂ ਗਿਆਨ ਦੀ ਗੱਲ ਹੈ ਔਰ ਉਹਨੂੰ ਛਲ ਕਿਹਾ ਗਿਆ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਤੁਸੀਂ ਰਾਜ ਦੇਖਦੇ ਜੇ, ਇਹ ਦੇਖਣ ਚ ਤਾਂ ਤੁਹਾਨੂੰ ਬਾਹਰੋਂ ਵੇਖਣ ਤਾਂ ਬੜਾ ਸੋਹਣਾ ਲੱਗਦਾ ਹੈ ਪਰ ਇਹ ਛਲ ਹੈ, ਇਹ ਚਲੇ ਜਾਣ ਵਾਲਾ ਹੈ, ਇਹ ਛਿਲ ਭੰਗਣ ਹੈ। ਔਰ ਜਿਵੇਂ ਸੋ ਮਾਈ ਮਾਇਆ ਛਲ, ਤਿਰਨ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹਲਕਾ ਜਲ। ਹੁਣ ਇਹ ਛਲ ਰੂਪ ਹੈ ਰਾਜ ਜਿਹੜਾ ਹੈ। ਉਹ ਕਹਿੰਦੇ ਕਿਸ ਤਰ੍ਹਾਂ ਛਲ ਹੈ? ਉਹ ਕਹਿੰਦੇ ਜਿਵੇਂ ਕੱਖਾਂ ਦੀ ਅੱਗ ਹੈ, ਉਹ ਬੜੀ ਤੇਜ਼ ਬਲਦੀ ਹੈ, ਉਸਦਮ ਬਹਿ ਜਾਂਦੀ ਹੈ। ਆਪਾਂ ਕਹਿੰਦੇ ਅੱਗ ਲੱਗ ਗਈ ਪਰ ਇਕਦਮ ਸ਼ਾਂਤ ਹੋ ਗਈ। ਔਰ ਮੇਘ ਦੀ ਛਾਇਆ, ਬੱਦਲ ਦਾ ਸ਼ਾਂਤ ਹੀ ਨਹੀਂ ਹੈ, ਬੱਦਲ ਹੋ ਜਾਏ ਸੂਰਜ ਅੱਗੇ ਔਰ ਉਹ ਬੱਦਲ ਦੇ ਅੱਗੇ ਆਉਣ ਦੇ ਨਾਲ ਮਾੜਾ ਮੋਟਾ ਛਾਂ ਜੀ ਥੱਲੇ ਧਰਤੀ ਤੇ ਨਜ਼ਰ ਆਉਂਦੀ ਹੈ ਔਰ ਉਹ ਅੱਗੇ ਚਲੀ ਜਾਂਦੀ। ਥੋੜੇ ਕੁ ਸਮੇਂ ਦੀ ਛਿਨ ਭੰਗਰ ਹੈ। ਔਰ ਇਸੇ ਤਰ੍ਹਾਂ ਹੜ੍ਹ ਆ ਜਾਏ, ਪਾਣੀ ਬਹੁਤ ਆਏਗਾ, ਥੋੜੇ ਸਮੇਂ ਬਾਅਦ ਉਹ ਹੜ੍ਹ ਲੰਘ ਗਿਆ, ਪਾਣੀ ਫੇਰ ਸ਼ਾਂਤ ਹੈ। ਉਹ ਕਹਿੰਦੇ ਦੇਖਣ ਚ ਰਾਜ ਤਾਂ ਬੜਾ ਸੋਹਣਾ ਲੱਗਦਾ ਹੈ ਪਰ ਹੈ ਸਰ ਰੂਪ ਹੈ। ਤੂੰ ਬੜੇ ਬੜੇ ਹਜ਼ਾਰਾਂ ਵਰ੍ਹੇ ਰਾਜ ਕਰਨ ਵਾਲੇ ਔਰ ਉਹ ਰਾਜ ਤੋਂ ਬਾਅਦ ਛਲ ਰੂਪ ਦੇਖਿਆ, ਫਿਰ ਉਹ ਮੰਗਤੇ ਰੂਪ ਹੋ ਕੇ ਤੁਰੇ ਫਿਰਦੇ ਹਨ। ਰਾਜ ਤਾਂ ਸੀ ਪਰ ਸਮੇਂ ਬਾਅਦ ਪੱਲੇ ਕੁਛ ਨਹੀਂ ਹੈ, ਛਲ ਸੀ। ਭਾਵ ਇੱਕ ਰਾਜ ਇੱਕ ਇਨਸਾਨ ਉਹ ਰਾਜ 'ਤੇ ਤਾਂ ਬੈਠਦਾ ਹੈ ਪਰ ਜੇ ਉਹਨੂੰ ਹੀ ਸਾਰਾ ਜੀਵਨ ਬਣਾ ਪਵੇ, ਕਹੇ ਵੀ ਇਹੋ ਹੀ ਜ਼ਿੰਦਗੀ ਹੈ। ਜਿਵੇਂ ਇੱਕ ਰਾਜਨੀਤਿਕ ਦਾ ਜੀਵਨ ਹੀ ਰਾਜ ਹੈ, ਆਪਾਂ ਕਹਿੰਦੇ ਕਿ ਇਹਦੀ ਜ਼ਿੰਦਗੀ ਰਾਜ ਹੈ। ਇਸ ਇਨਸਾਨ ਦੀ ਜ਼ਿੰਦਗੀ ਮਾਇਆ ਹੈ ਔਰ ਰਾਜ ਚਲਿਆ ਜਾਏ ਇਨਸਾਨ ਦੀ ਮੌਤ, ਉਹਨੂੰ ਕਹਿੰਦੇ ਰਾਜਨੀਤਿਕ ਮੌਤ। ਇਹ ਕਹਿੰਦੇ ਸਮਾਜਿਕ ਮੌਤ, ਸਮਾਜ ਵਿੱਚ ਇੱਜ਼ਤ ਪਾ ਚਲੀ ਜੇ ਇਨਸਾਨ ਦੀ ਸਮਾਜਿਕ ਮੌਤ ਹੋ ਜਾਂਦੀ ਹੈ। ਉਹ ਇਨਸਾਨ ਹਰ ਬੰਦਾ ਇਹ ਗੱਲ ਦਾ ਯਤਨ ਕਰਦਾ ਕਿ ਮੇਰਾ ਇਜ਼ਤਮਾਨ ਸਮਾਜ ਚ ਬਣਿਆ ਜਾਏ। ਇੱਕ ਹੁੰਦੀ ਹੈ ਰਾਜਨੀਤਿਕ, ਉਹਦੇ ਹੱਥੋਂ ਰਾਜ ਚਲਿਆ ਜਾਏ ਤਾਂ ਖਤਮ ਹੈ ਕਿਉਂਕਿ ਟੇਕ ਰਾਜ ਦੀ ਹੈ। ਔਰ ਇੱਕ ਹੁੰਦੀ ਆਤਮਕ ਮੌਤ, ਇਹ ਚੀਜ਼ਾਂ ਚਲੀਆਂ ਜਾਣ ਤਾਂ ਕੋਈ ਫਰਕ ਨਹੀਂ ਪੈਂਦਾ, ਰਾਜ ਚਲਿਆ ਜਾਏ ਸਮਾਜ ਪੱਖ ਤੋਂ ਵੀ ਬੰਦਾ ਉਹਦੀ ਕੋਈ ਇਜ਼ਤਮਾਨ ਨਾ ਕਰੇ। ਔਰ ਇੱਕ ਬਹੁਤੀ ਹੈ ਜ਼ਮੀਰ ਦੀ ਮੌਤ, ਆਤਮਕ ਮੌਤ, ਉਹ ਇਨਸਾਨ ਚਲਿਆ ਜਾਏ ਫਿਰ ਕਈ ਜਨਮਾਂ ਦਾ ਗੇੜਾ ਬਣ ਜਾਂਦਾ। ਔਰ ਮਾਲਕ ਕਹਿਣਗੇ ਜਿਹੜਾ ਤੂੰ ਰਾਜ ਦੇਖਦਾ ਹੈ ਵੀ ਬੜੀ ਚਮਕ ਦਮਕ ਹੈ, ਬੜਾ ਬੜੇ ਅਡੰਬਰ ਹਨ, ਬਹੁਤ ਐਸ਼ੋ ਇਸ਼ਤ ਹੈ, ਇਹ ਤਾਂ ਵੀ ਸਾਰ ਰੂਪ ਹੈ, ਇਹ ਚਲੇ ਜਾਣ ਵਾਲਾ ਹੈ। ਔਰ ਜਿਹੜਾ ਤੂੰ ਬਾਹਰੀ ਰੂਪ ਦੇਖਦਾ, ਰੂਪ ਕਪਟੰ, ਵੀ ਬਾਹਰੋਂ ਬੜਾ ਸੋਹਣਾ ਚਿੱਟਾ ਸੁੰਦਰ ਲੱਗਦਾ ਹੈ ਔਰ ਬੜਾ ਵਿਖਾਵਾ ਬੜਾ ਸੋਹਣਾ ਲੱਗਦਾ ਹੈ, ਮਹਾਰਾਜ ਜੀ ਕਹਿੰਦੇ ਰੂਪ ਵੀ ਕਪਟ ਰੂਪ ਹੈ, ਸਾਲ ਰੂਪ ਹੈ। ਥੋੜੇ ਸਮੇਂ ਬਾਅਦ ਜਿਹੜਾ ਸੁੰਦਰ ਰੂਪ ਸੀ ਜਵਾਨੀ ਢਲਣ ਤੋਂ ਬਾਅਦ, ਉਹੋ ਹੀ ਚਿਹਰਾ ਖਰਾਬ ਜਿਹਾ ਨਜ਼ਰ ਆਉਣ ਲੱਗ ਪੈਂਦਾ ਹੈ। ਔਰ ਐਸਾ ਵੀ ਕੋਈ ਬਣ ਜਾਏ, ਬਹੁਤ ਸੋਹਣਾ ਰੂਪ ਹੈ, ਕਿਸੇ ਬਿਮਾਰੀ ਕਾਰਨ ਚਿਹਰਾ ਖਰਾਬ ਹੋ ਜਾਂਦਾ, ਇਨਸਾਨ ਦੇਖਣ ਜੋਗਾ ਨਹੀਂ ਰਹਿ ਜਾਂਦਾ ਹੈ। ਔਰ ਕਹਿਣ ਲੱਗੇ ਧਨ ਕਪਟਨ, ਔਰ ਜਿਹੜੀ ਮਾਇਆ ਤੇਰੇ ਕੋਲ ਹੈ ਵੀ ਸਰ ਰੂਪ ਹੈ, ਇਹ ਸਮੇਂ ਦੇ ਨਾਲ ਚਲੀ ਜਾਂਦੀ ਹੈ ਔਰ ਇਹ ਸਮੇਂ ਨਾਲ ਸਾਲ ਫਰੇਬ ਕਰਕੇ ਇਨਸਾਨ ਤੋਂ ਦੂਰ ਹੋ ਜਾਂਦੀ ਹੈ। ਇਨਸਾਨ ਇਹਦੀ ਚਮਦਮ ਦੇ ਮਗਰ ਲੱਗਦਾ ਹੈ, ਪਰ ਇਹ ਸਾਲ ਕਰਕੇ ਇਨਸਾਨ ਤੋਂ ਸਾਥ ਛੱਡ ਜਾਂਦੀ ਹੈ, ਕਿਉਂਕਿ ਇਹ ਕਿਸੇ ਦੇ ਪੱਕੀ ਸਾਥ ਦੇਣ ਵਾਲੇ ਨਹੀਂ। ਔਰ ਕਦੀ ਇਹ ਇਨਸਾਨ ਘੁਆਉਂਦੀ ਹੈ, ਕਿਸੇ ਪਹਿਲੇ ਇਹ ਅਮੀਰ ਹੋ ਜਾਂਦਾ ਹੈ, ਸਮੇਂ ਨਾਲ ਇਹਦੇ ਕੋਲ ਚਲੇ ਜਾਂਦੀ ਹੈ ਔਰ ਇਹਨੂੰ ਇਨਸਾਨ ਬੜੇ ਯਤਨਾਂ ਨਾਲ ਇਕੱਠਿਆਂ ਕਰਦਾ ਹੈ। ਔਰ ਮਾਲਕ ਕਹਿਣ ਲੱਗੇ ਜਿਹੜੀ ਸਾਰ ਰੂਪ ਮਾਇਆ, ਧਨ ਮਾਇਆ ਹੈ, ਔਰ ਇਹਨੇ ਕਿਸ ਹੀ ਵਾਦ ਘਾਟ ਕਿਸ ਹੀ ਪੈਕ ਸਗਲੇ ਲਰ ਲਰ ਮੂਆ, ਵੇਖੋ ਇਹ ਛਲ ਕੀ ਹੈ। ਔਰ ਜਿਨ੍ਹਾਂ ਲਈ ਇਹ ਸਾਲ ਰੂਪ ਐਸੀ ਹੈ, ਮਾਏ ਬਾਪਾ ਪੂਤ ਹਿਤ ਭਾਤਾ, ਉਹਨ ਕਰਮ ਕਰ ਮੇਲਿਓ ਦੂਆ। ਹੁਣ ਸਾਲ ਕਿਵੇਂ ਬਣਦੀ, ਵੀ ਮਾਇਆ ਤਾਂ ਗੁਜਰਾਨ ਹੈ ਇਨਸਾਨ ਦੀ, ਲੋੜ ਹੈ ਇੱਕ ਵੀ। ਸਾਲ ਉਦੋਂ ਬਣ ਗਈ ਜਦੋਂ ਇਨਸਾਨ ਨੂੰ ਭਰਾ ਭਰਾ ਦਾ ਗਲ ਵੜ ਦਿੱਤਾ, ਕਤਲ ਕਰ ਦਿੱਤਾ, ਛਲ ਹੋ ਗਈ ਵੀ ਇਹ ਮੇਰੇ ਕੋਲ ਚਾਹੀਦੀ ਸੀ, ਇਹ ਰਾਜ ਮੇਰੇ ਭਰਾ ਕੋ ਨਹੀਂ ਚਾਹੀਦਾ, ਮੇਰੇ ਕੋ ਚਾਹੀਦਾ ਹੈ, ਇਹ ਧਨ ਦੌਲਤ ਮੇਰੀ ਹੁੰਦੀ ਮੈਂ ਬਹੁਤ ਅਮੀਰ ਹੋ ਜਾਂਦਾ। ਅੱਜ ਇੱਕ ਦੌੜ ਹੈ ਇਨਸਾਨ ਦੀ ਵੀ ਇੱਕ ਬੰਦਾ ਅਰਬਪਤੀ, ਮੈਂ ਖਰਬਾਂ ਦਾ ਮਾਲਕ ਗਏ ਤਾਂ ਤੂੰ ਅੱਗੇ ਨੰਬਰ ਲੈਣਾ ਹੈ। ਇੱਕ ਲਿਸਟ ਆਉਂਦੀ ਹੈ, ਕਈ ਵਾਰ ਤੁਸੀਂ ਪੜ੍ਹਦੇ ਜੇ ਵੀ 13-14-15 ਘਰਾਣੇ ਹਨ ਵੱਡੇ ਵੱਡੇ, ਵੀ ਇਹ ਇੰਨੇ 7ਵੇਂ ਨੰਬਰ ਤੇ ਹੈ, 8ਵੇਂ ਨੰਬਰ ਤੇ ਹੈ, ਔਰ ਉਹਦੇ ਸਾਲ ਵਿੱਚ ਉਹ ਇਨਸਾਨ ਲੱਗੇ ਹੋਏ ਹਨ ਵੀ ਮੈਂ ਇਦੋਂ ਗਾਹ ਲੰਘ ਜਾਵਾਂ। ਪਰ ਇਹਨੇ ਮਾਲਕ ਕਹਿਣ ਲੱਗੇ ਘਰ ਘਰ ਵਿੱਚ ਦਵੈਤ ਪੈਦਾ ਕਰ ਦਿੱਤੀ ਹੈ, ਜਿਹਨੂੰ ਸਾਲ ਰੂਪ ਕਰਕੇ ਹੈ, ਔਰ ਜਿੱਥੇ ਇਹਦੀ ਲੋੜ ਮੰਨੀ ਗਈ ਹੈ, ਮਾਇਆ ਗਜਰਾਨ ਮੰਨੀ ਗਈ ਹੈ, ਉੱਥੇ ਸਾਲ ਰੂਪ ਨਹੀਂ ਹੁੰਦੀ। ਜਿੱਥੇ ਗੁਰੂ ਦੀ ਟੇਕ ਹੈ ਔਰ ਇਹਦੀ ਲੋੜ ਮੁਤਾਬਕ ਇਨਸਾਨ ਉਹਨੂੰ ਲੋੜ ਪੂਰੀ ਕਰਦਾ ਹੈ, ਔਰ ਇਹ ਮਾਂ ਬਾਪ ਪਿਤਾ ਪੁੱਤ ਭਰਾ ਇਹ ਆਪੋ ਵਿੱਚ ਇਹਨਾਂ ਨੂੰ ਇਹ ਦਵੈਤ ਪਾ ਕੇ ਔਰ ਆਪੋ ਵਿੱਚ ਦੁਬਧਾ ਪੈਦਾ ਕਰ ਦਿੰਦੀ ਹੈ, ਰਿਸ਼ਤੇ ਨਾਤੇ ਖਤਮ ਕਰ ਦਿੰਦੀ ਹੈ। ਔਰ ਮਾਲਕ ਕਹਿਣ ਲੱਗੇ ਕਪਟ ਰੂਪ ਹੈ ਧਨ ਵੀ, ਔਰ ਇਹ ਮਾਇਆ ਵੀ ਕਪਟ ਰੂਪ ਹੈ। ਇਨਸਾਨ ਨਾ ਉਦੋਂ ਤੱਕ ਨੇਹ ਹੈ ਜਦੋਂ ਤੱਕ ਉਹਦੇ ਕੋਲ 4 ਪੈਸੇ ਹਨ, ਛਲ ਤਾਂ ਹੈ ਨਾ, ਇਨਸਾਨ ਕੋਲ 4 ਪੈਸੇ ਹੈ ਤੇ ਪੈਸਿਆਂ ਕਾਰਨ ਉਹਦਾ ਆਓ ਭਗਤ ਵੀ ਕਰਦਾ ਹੈ, ਹਰ ਇਨਸਾਨ ਉਹਦੇ ਨੇੜੇ ਢੁਕਦਾ ਹੈ, ਰਿਸ਼ਤੇਦਾਰ ਚੰਗੀ ਮਾਇਆ ਵਾਲਾ ਹੈ ਤਾਂ ਬੰਦਾ ਉਹਦੇ ਮਗਰ ਲੱਗਦਾ ਹੈ, ਕੋਈ ਮਦਦ ਕਰੇਗਾ। ਪਰ ਜੇ ਕੋਈ ਗਰੀਬ ਹੋ ਜੇ ਮਾਇਆ ਦਾ ਸਮਾਜ ਅੰਦਰ, ਆਮ ਤੌਰ ਤੇ ਆਮ ਦੁਨੀਆਂ ਮਾਇਆ ਇਹਨੂੰ ਆਦਰ ਦਿੰਦੀ ਹੈ, ਭਾਵੇਂ ਕੋ ਕਿਹੋ ਜਿਹਾ ਵੀ ਕਿਸ ਢੰਗ ਨਾਲ ਉਹਨੇ ਇਕੱਠੀ ਕੀਤੀ ਹੋਵੇ, ਉਹਦੀ ਅਸਲੀਅਤ ਬਾਰੇ ਵੀ ਪਤਾ ਹੋਵੇ ਵੀ ਇਹ ਕੈਸੇ ਢੰਗ ਨਾਲ ਆਈ ਹੈ, ਕਿਹੜਾ ਤਰੀਕਾ ਹੈ, ਪਰ ਬਾਹਰੋਂ ਬਾਹਰੋਂ ਝੁਕੇਗਾ। ਪਰ ਮਹਾਰਾਜ ਜੀ ਕਹਿਣਗੇ ਛਲ ਰੂਪ ਆ ਜਾਂਦੀ ਹੈ, ਮਾਇਆ ਛਲ ਹੈ, ਧਨ ਕਪਟਨ ਕੁਲ ਗਰਭਤ ਹੈ। ਫਿਰ ਇਹ ਕੁਲ ਦਾ ਹੰਕਾਰ ਵੀ ਜਿਹੜਾ ਇਹ ਵੀ ਛਲ ਰੂਪ ਹੈ, ਮਨੁੱਖ ਕਹਿੰਦਾ ਮੇਰੀ ਕੁਲ ਬੜੀ ਉੱਚੀ ਹੈ, ਉਹ ਕੁਲ ਦਾ ਹੰਕਾਰ ਲਈ ਫਿਰਦਾ, ਭਾਵੇਂ ਜ਼ਿੰਦਗੀ ਚ ਕੁਲ, ਭਾਵੇਂ ਕਈ ਵਾਰ ਐਸਾ ਹੁੰਦਾ ਵੀ ਕੁਲ ਤਾਂ ਚੰਗੀ ਹੈ, ਵੀ ਉਹ ਪਿੱਛੋਂ ਕੁਲ ਤਾਂ ਚੰਗੀ ਆ ਰਹੀ ਹੈ, ਪਰ ਉਹ ਕਲੰਕਿਤ ਕਰ ਦਿੰਦਾ ਕੁਲ ਸਾਰੇ ਨੂੰ, ਐਸਾ ਪੈਦਾ ਹੋਇਆ। ਉਹ ਕਹੀ ਜੇ ਮੇਰੀ ਕੁਲ ਫਲਾਣਾ ਸਿਉਂ ਹੈ, ਮੈਂ ਫਲਾਣੀ ਕੁਲ ਵਿੱਚੋਂ ਹਾਂ, ਪਰ ਮਾਲਕ ਕਹਿਣ ਲੱਗੇ ਕੁੱਲ ਵਿੱਚੋਂ ਤਾਂ ਹੀ ਹੈ ਕਿ ਉਸ ਕੁੱਲ ਨੂੰ ਬਰਕਰਾਰ ਉਹਦੀ ਮਾਨ ਨੂੰ ਰੱਖਿਆ ਜਾਏ ਔਰ ਇਹ ਕੁੱਲ ਦਾ ਹੰਕਾਰ ਵੀ ਛਲ ਰੂਪ ਹੈ ਤੇ ਹੁਣ ਕਈ ਬੰਦੇ ਇਨਸਾਨ ਨੂੰ ਇਹ ਛਲ ਘੇਰੀ ਬੈਠੇ ਹਨ ਔਰ ਗਰੀਬ ਨਿਵਾਜ ਜੀ ਕਹਿਣ ਲੱਗੇ ਇਨਸਾਨ ਇਹਨਾਂ ਛਲਾਂ ਵਿੱਚ ਲੱਗ ਕੇ ਆਪਣੀ ਜ਼ਿੰਦਗੀ ਨੂੰ ਇਹਨਾਂ ਚਮਕਦਮ ਵਿੱਚ ਲਾ ਕੇ ਨਿਰਾਰਥ ਗਵਾ ਲੈਂਦਾ ਹੈ।
ਸੰਚੰਥ ਬਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ।
ਹੁਣ ਕਰਦਾ ਕੀ ਹੈ, ਹੈ ਤਾਂ ਇਹ ਛਲ ਹੈ। ਹੁਣ ਗੁਰੂ ਨੇ ਸਮਝਾ ਦਿੱਤਾ ਵੀ ਜੀਵ ਇਹ ਛਲ ਹੈ, ਇਹ ਫਰੇਬ ਹੈ, ਧੋਖਾ ਹੈ। ਵੀ ਇਹ ਤੇਰੇ ਲਈ ਜਿਵੇਂ ਪੰਛੀ ਨੂੰ ਦਾਣੇ ਪਾਏ ਹੈ ਨਾ, ਉਹ ਦਾਣੇ ਉੱਤੇ ਜਾਲ ਵੀ ਪਾਇਆ ਹੋਇਆ ਹੈ, ਹੈ ਤਾਂ ਉਹਨੂੰ ਫਸਾਉਣ ਲਈ ਹੈ ਦਾਣੇ ਜਿਹੜੇ ਪਾਏ ਹੈ, ਪਰ ਉਹ ਵਿਚਾਰਾ ਇਹ ਨਹੀਂ ਜਾਣਦਾ ਜਾਲ ਉਹਲੇ ਪਿਆ ਹੈ। ਜਦੋਂ ਉਹ ਚੋਗਾ ਚੁਗੇਗਾ ਜਾਲ ਉੱਤੇ ਉਹਦੇ ਡਿੱਗ ਪੈਣਾ, ਸ਼ਿਕਾਰੀ ਨੇ ਜਾਲ ਪਾ ਕੇ ਫੜ ਲੈਣਾ ਹੈ। ਉਹ ਕਹਿਣ ਲੱਗੇ ਜੇ ਤੂੰ ਉਸ ਦਾਣਿਆਂ ਦੇ ਛਲ ਨੂੰ ਨਾ ਜਾਣਿਆ ਤੇ ਫਿਰ ਜਾਲ ਤੇਰੇ ਉੱਤੇ ਹੈਗਾ ਹੈ। ਤੇ ਲੋੜ ਇਹ ਹੀ ਹੈ, ਇਹੋ ਸੁਚੇਤ ਮਾਲਕ ਕਰਦੇ ਹਨ ਵੀ ਤੇਰੇ ਕੋਲ ਜੋ ਵੀ ਕੁਝ ਹੈ ਇਹ ਧਨ ਦੌਲਤ ਰੂਪ ਢੰਗ ਜੋ ਵੀ ਇਹ ਛਲ ਜਾਣ ਕੇ ਇਹਦੇ ਤੋਂ ਬਚਣ ਦਾ ਯਤਨ ਕਰੀ। ਇਨਸਾਨ ਫੇਰ ਕੀ ਕਰਦਾ, ਸੰਚੰਤ ਬਿਖਿਆ, ਬਿਖਿਆ ਮਾਇਆ ਨੂੰ ਕਿਹਾ ਹੈ, ਬਿਖ ਜ਼ਹਿਰ ਨੂੰ ਵੀ ਕਿਹਾ ਜਾਂਦਾ ਹੈ ਔਰ ਇਹਨੂੰ ਮਾਲਕ ਨੇ ਜ਼ਹਿਰ ਦਾ ਨਾਂ ਦਿੱਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇਸ ਜ਼ਹਿਰ ਰੂਪੀ ਮਾਇਆ ਨੂੰ ਇਕੱਠਿਆਂ ਕਰਦਾ ਹੈ। ਵੇਖੋ ਇਕੱਠਿਆਂ ਇਨਸਾਨ ਲੋੜ ਲਈ ਕੋਈ ਬੈਲੈਂਸ ਬਣਾਉਂਦਾ, ਥੋੜ੍ਹਾ ਬਹੁਤ ਉਹਨੂੰ ਲੋੜ ਪੈਂਦੀ ਹੈ। ਹਰ ਇਨਸਾਨ ਕਿਤੇ ਦੂਰ ਦੁਰਾਡੇ ਜਾਣਾ, ਕਿਤੇ ਲੋੜ ਪੈਂਦੀ ਹੈ, ਉਹਦੇ ਬੈਲੈਂਸ ਥੋੜ੍ਹੇ ਬਾਈ ਮਾਇਆ ਹੁੰਦੀ ਹੈ ਵੀ ਲੋੜ ਅਨੁਸਾਰ। ਪਰ ਉਹਦੇ ਲਈ ਇਹ ਲੋੜ ਹੈ ਕਿ ਉਹ ਆਪਣੀ ਮਿਹਨਤ ਨਾ ਦਸਾਂ ਨਾਵਾਂ ਦੀ ਕਿਰਤ ਕਰਕੇ ਇਕੱਠੀ ਕਰੇ। ਪਰ ਇਨਸਾਨ ਇੱਥੇ ਨਹੀਂ ਰੁਕਦਾ, ਮਹਾਰਾਜ ਜੀ ਕਹਿੰਦੇ ਸੰਚੰਤ ਬਿਖਿਆ ਛਲੰ ਛਿਦਰੰ, ਛਲ ਫਰੇਬ ਨਾਲ ਇਕੱਠੀ ਕਰਦਾ, ਧੋਖਾ ਫਰੇਬ ਹੇਰਾ ਫੇਰੀ ਕਰਦਾ। ਛਿਦਰੰ ਹੁੰਦਾ ਦੂਜਿਆਂ ਚ ਦੋਸ਼ ਰੂਪ ਦਿੰਦਾ ਹੈ, ਦੂਜਿਆਂ ਚ ਇਹਦੇ ਚ ਆਹ ਦੋਸ਼ ਹੈ। ਪਰਾਇਆ ਛਿਦਰ ਅਟਕਲੇ ਆਪਣਾ ਹੰਕਾਰ ਵਧਾਵੇ। ਮਹਾਰਾਜ ਜੀ ਕਹਿੰਦੇ ਇਨਸਾਨ ਦੂਜਿਆਂ ਚ ਛਿਦਰ ਛੇਕ ਦੇਖਦਾ ਹੈ, ਨੁਕਸ ਦੇਖਦਾ ਹੈ, ਉਹਦੇ ਨਾਲ ਨਾਲ ਆਪਣੀ ਹਉਮੈ ਵਧਾ ਲੈਂਦਾ ਹੈ। ਤੇ ਆਮ ਹੀ ਸਾਡਾ ਸੁਭਾਅ ਹੈ, ਇਨਸਾਨ ਕਿਸੇ ਦੀ ਮਾੜੀ ਜਿਹਾ ਛਿਦਰ ਦੇਖੇ ਜਲਦੀ ਕੰਨ ਖੜੇ ਕਰ ਲੈਂਦਾ, ਜਲਦੀ ਦੱਸੀ ਕੀ ਹੋਇਆ ਉਹਦਾ ਬੇੜਾ ਬੈਠਾ ਕਿ ਨਹੀਂ ਧਿਆਨ। ਜੇ ਕਿਸੇ ਦੇ ਗੁਣ ਦੱਸਦੇ ਉਹ ਵੇਸਲਾ ਹੋ ਕੇ ਲੰਘ ਜਾਂਦਾ, ਔਗਣਾਂ ਵਾਰੀ ਮਨ ਜ਼ਿਆਦਾ ਉੱਠ ਪੈਂਦਾ। ਔਰ ਇਕੱਠੀ ਤਾਂ ਕਰਨ ਦਾ ਹੋਰ ਪੱਖ ਹੈ, ਲੋੜ ਹੈ, ਪਰ ਮਹਾਰਾਜ ਜੀ ਕਹਿੰਦੇ ਜ਼ਹਿਰ ਉਦੋਂ ਬਣ ਗਈ ਜਦੋਂ ਛਲ ਕੀਤਾ, ਦੂਜੇ ਚ ਦੋਸ਼ ਰੋਪੇ, ਦੋਸ਼ ਆਪਣੇ ਚ ਵੀ ਹਨ ਔਰ ਦੋਸਾਂ ਦੇ ਨਾਲ ਉਹਨਾਂ ਛੇਕਾਂ ਦੇ ਨਾਲ ਉਸ ਮਾਇਆ ਨੂੰ ਇਕੱਠਿਆਂ ਕੀਤਾ। ਪਰ ਹੋਇਆ ਕਿ ਕਹਿਣ ਲੱਗੇ ਇਕੱਠੀ ਤਾਂ ਕਰ ਲਈ, ਨਾਨਕ ਬਿਨ ਹਰ ਸੰਗ ਨਾ ਚਾਲਤੇ, ਪਰ ਕਹਿੰਦੇ ਵਾਹਿਗੁਰੂ ਦੇ ਨਾਮ ਬਿਨਾਂ ਇਹ ਨਾਲ ਨਹੀਂ ਜਾਏਗੀ, ਚਾਹੇ ਉਹ ਮਾਇਆ ਚ ਪਦਾਰਥ ਹਨ, ਚਾਹੇ ਚੇਤਨ ਮਾਇਆ ਧੀਆਂ ਪੁੱਤਰ ਸੰਬੰਧੀ ਰਿਸ਼ਤੇਦਾਰ ਹਨ, ਇਹ ਸਾਰ ਸੜ ਜਾਂਦੇ ਸਾਰੇ ਦੇ ਸਾਰੇ, ਕੋਈ ਸਾਥੀ ਨਹੀਂ ਬਣਦਾ ਹੈ। ਔਰ ਸੁਖ ਵੇ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸਕੀਰ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋਉ ਨਾ ਆਵਤ ਨੀਰ। ਔਰ ਮਹਾਂਪੁਰਸ਼ ਇੱਕ ਸਮਝਾਉਣ ਲਈ ਸਾਖੀ ਵਿਚਾਰ ਸੁਣਾਉਂਦੇ ਹੁੰਦੇ ਸਨ। ਹੁਣ ਇੱਕ ਮਾਂ ਦਾ ਪੁੱਤਰ ਬਿਮਾਰ ਹੋ ਗਿਆ, ਤੁਸੀਂ ਸੁਣਿਆ ਵੀ ਹੈ। ਹੁਣ ਪੁੱਤਰ ਮਾਂ ਲਈ ਪੁੱਤਰ ਸਾਰਾ ਕੁਝ ਹੈ, ਔਰ ਉਹਨਾਂ ਸਮਝਾਇਆ ਵੀ ਬਿਨਾਂ ਰੱਬ ਦੇ ਨਾਮ ਤੋਂ ਸਾਰਾ ਸਾਥ ਸੜ ਜਾਂਦੇ ਹੈ, ਕੋ ਮਰੇ ਨਾ ਹੋਇਆ ਨਾਲ ਸਾਰੇ ਰੌਲਾ ਪਾਉਣਗੇ ਵੀ ਬੜੀ ਇਹਦੇ ਸਾਡੀ ਬੜੀ ਲੋੜ ਸੀ ਇਹਦੀ, ਇਹ ਸਾਨੂੰ ਬੜਾ ਪਿਆਰਾ ਸੀ, ਹੁਣ ਸਰੇਗਾ ਕਿਵੇਂ? ਤੇ ਜੇ ਵੀ ਉਹ ਉੱਠ ਕੇ ਬਾਪੂ ਬਹਿ ਜੇ ਵੀ ਆ ਤੂੰ ਪੈ ਜਾ ਮੈਂ ਰਹਿ ਜਾਂਦਾ, ਉਹ ਸਾਰੇ ਭੱਜ ਜਾਣਗੇ ਵੀ ਤੂੰ ਆ ਜਾ ਫਿਰ ਮੈਂ ਚਲਿਆ ਜਾਂਦਾ, ਮੈਂ ਦੁਨੀਆਂ ਚ ਰਹਿ ਪੈਂਦਾ, ਕੋਈ ਸਾਥ ਨਹੀਂ ਦੇਵੇਗਾ। ਹੁਣ ਪੁੱਤਰ ਬਿਮਾਰ ਹੈ ਔਰ ਉਹਦੀ ਬਿਮਾਰੀ ਜਿਹੜੀ ਇਲਾਜ ਹੈ, ਦਿਨੋਂ ਦਿਨ ਕਮਜ਼ੋਰ ਹੋ ਰਿਹਾ ਹੈ ਤੇ ਮਾਂ ਅਰਦਾਸ ਕਰਦੀ, ਦੇਖੋ ਰਿਸ਼ਤੇਦਾਰ ਚ ਨੇੜੇ ਮਾਂ ਹੈ, ਉਹ ਕਹਿੰਦੀ ਕਿ ਮੇਰੇ ਪੁੱਤਰਾ ਤੂੰ ਠੀਕ ਹੋ ਜੇ, ਮੈਂ ਤਾਂ ਜ਼ਿੰਦਗੀ ਹੰਢਾ ਲਈ ਹੈ, ਤੇਰੇ ਥਾਂ ਮੈਂ ਚਲੀ ਜਾਵਾਂ, ਅਰਦਾਸ ਕਰਦੀ ਰੋਜ਼। ਹੁਣ ਇਸ ਤਰ੍ਹਾਂ ਕਹਿੰਦੇ ਕਿ ਇੱਕ ਦਿਨ ਐਸਾ ਹੋਇਆ, ਵੰਡ ਜਿਵੇਂ ਆਪਾਂ ਖਲ ਰਹਿੰਦੇ ਹਾਂ ਜਾਂ ਕਈ ਕਈ ਇੱਥੇ ਵੰਡ ਕਹਿ ਦਿੰਦੇ ਮਾਝੇ 'ਚ, ਇੱਕ ਵੱਡਾ ਮਿੱਟੀ ਦੇ ਭਾਂਡੇ 'ਚ ਵੰਡ ਰਹਿੰਦੇ ਹਾਂ ਜਾ ਰਹੇ ਹੈ। ਰਾਤ ਇੱਕ ਵੈੜ ਕਾ ਬਲਦ ਖੁੱਲ ਗਿਆ, ਉਹਨੇ ਉਹ ਭਾਂਡੇ 'ਚ ਮੂੰਹ ਪਾ ਲਿਆ, ਉਹ ਸਿੰਗ ਜ਼ਿਆਦਾ ਖੁੱਲ੍ਹੇ ਸੀ, ਉਹ ਮੂੰਹ ਫਸ ਗਿਆ। ਹੁਣ ਉਹ ਵੰਡ ਤਾਂ ਨਾ ਖਾਧਾ ਗਿਆ ਵਿਚਾਰੇ ਦਾ, ਸਿਰ ਉਸ ਭਾਂਡੇ 'ਚ ਫਸ ਗਿਆ, ਭਾਂਡਾ ਕਾਲਾ ਸੀ। ਬਲਦ ਜਿਹੜਾ ਸੀ ਉਹ ਘਬਰਾਇਆ, ਉਹਨੇ ਭਾਂਡਾ ਤਾਂ ਚੁੱਕ ਦਿੱਤਾ, ਹੁਣ ਸਿਰ ਤਾਂ ਦਿਸੇ ਨਾ। ਉਹ ਘਬਰਾਇਆ ਮਾਂ ਦੇ ਕਮਰੇ ਵੱਲ ਨੂੰ ਆ ਗਿਆ, ਥੋੜਾ ਹਨੇਰਾ ਸੀ ਮਾੜਾ ਮਾੜਾ, ਮਾਂ ਨੇ ਵੇਖਿਆ ਵੀ ਇਹ ਕਿ ਜਮ ਰਾਜਾ ਜਿਹਾ ਆ ਗਿਆ, ਇਹ ਤਾਂ ਹੋਰ ਹੀ ਕੋਈ ਰੂਪ ਜਿਹਾ ਆ ਗਿਆ। ਔਰ ਮਾਂ ਕੀ ਆਂਦੀ ਆ, ਕਹਿੰਦੇ ਰਾਜਾ ਧਰਮ ਰਾਜਾ ਮੈਂ ਅਜੇ ਠੀਕ, ਪੁੱਤਰ ਬਿਮਾਰ ਉਹਨੂੰ ਹੀ ਲੈ ਜਾਓ ਜੇ ਖੜਨਾ, ਮੈਂ ਠੀਕ ਹਾਂ ਅਜੇ। ਉਹ ਪੁੱਤਰ ਵੀ ਸੁਣਦਾ, ਕਹਿੰਦੇ ਮਾਂ ਅਜੇ ਤਾਂ ਆਇਆ ਹੀ ਨੀ ਧਰਮ ਰਾਜਾ, ਇਹ ਤਾਂ ਸਾਡਾ ਬਲਦੀ ਖੁੱਲਿਆ ਅਜੇ, ਤੇ ਤੂੰ ਤਾਂ ਰੋਜ਼ ਹੀ ਅਰਦਾਸ ਕਰਦੀ ਸੀ ਵੀ ਤੇਰੇ ਨਾਲ ਮੈਂ ਚਲੀ ਜਾਵਾਂ, ਕੋਈ ਮਰੇ ਨਾ ਮੋਇਆ ਨਾਲੇ। ਹੁਣ ਮਾਇਆ ਤਾਂ ਇਕੱਠੀ ਕੀਤੀ ਪਈ, ਧਨ ਦੌਲਤ ਛਿਦਰਾਂ ਨਾਲ ਇਕੱਠਿਆਂ ਕੀਤਾ, ਦੌਲਤ ਇਕੱਠੀ ਕੀਤੀ ਤੇ ਚਾਹੀਦਾ ਸੀ ਜਦੋਂ ਬੰਦਾ ਜਾਂਦਾ ਪੰਡ ਕੋ ਉਹਦੇ ਨਾਲ ਵੀ ਦੇ ਦਿੰਦੇ ਵੀ ਲੈ ਜਾ ਗਾਂ ਵੀ ਉੱਥੇ ਵਰਤ ਲਈ, ਵੀ ਕਿੱਥੇ ਜਾਂਦੀ ਨਾ, ਜੋ ਅਰਬਾਂ ਖਰਬਾਂ ਕੋਈ ਇੱਕ ਲਿਮਿਟ ਹੈ ਨਾ, ਲੋੜ ਹੈ, ਅਰਬਾਂ ਖਰਬਾਂ ਦੀ ਪ੍ਰਾਪਰਟੀ ਦਾ ਨਹੀਂ ਪਤਾ ਹੈ। ਤੇ ਜੇ ਨਾਲ ਜਾਂਦੀ ਹੁੰਦੀ ਤਾਂ ਗੁਰੂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੁਨੀ ਚੰਦ ਨੂੰ ਇੱਕ ਸੂਈ ਦਿੰਦੇ ਹਨ ਸਮਝਾਉਣ ਲਈ, ਧਨ ਦੌਲਤ ਇਕੱਠਾ ਕੀਤਾ, ਕਹਿੰਦੇ ਦੁਨੀ ਚੰਦਾ ਸੂਈ ਲੈ ਜਾ, ਕਹਿੰਦੇ ਜੀ ਇਹ ਕੀ ਕਰਨੀ ਹੈ, ਕਹਿੰਦੇ ਸਾਂਭ ਛੱਡੀ ਜਦੋਂ ਦੁਨੀਆਂ ਤੋਂ ਜਾਏਗਾ ਨਾਲ ਲੈ ਜੀ, ਅਸੀਂ ਤੇਰੇ ਕੋਲ ਉੱਥੇ ਲੈ ਲਾਂਗੇ ਜਾ ਕੇ। ਹੁਣ ਆਪਣੇ ਉਹਦੇ ਧਿਆਨ ਚ ਤਾਂ ਮਾਇਆ ਸਾਰੀ ਆ ਵੀ ਕੋਈ ਨੀ ਮੇਰੇ ਕੋਲ ਧਨ ਦੌਲਤ, ਸੂਈ ਵੀ ਲੈ ਘਰੇ ਆਇਆ, ਘਰਵਾਈ ਨੂੰ ਕਹਿੰਦਾ ਸੂਈ ਸਾਂਭ ਕੇ ਰੱਖੀ, ਉਹ ਕਹਿੰਦੀ ਇਹ ਕੀ ਕਰਨੀ, ਸੂਈਆਂ ਬਥੇਰੀਆਂ ਹੁੰਦੀਆਂ, ਕਹਿੰਦੇ ਨੀ ਇਹ ਮਾਲਕ ਗੁਰੂ ਨਾਨਕ ਨੇ ਦਿੱਤੀ ਹੈ, ਔਰ ਜਦੋਂ ਸੰਸਾਰ ਤੋਂ ਜਾਣਾ ਤੇ ਨਾਲ ਮੈਂ ਖੜਨੀ। ਉਹ ਕਹਿੰਦੀ ਵੀ ਤੂੰ ਧਿਆਨ ਚ ਹੈਗਾ ਹੈ ਵੀ ਤੂੰ ਇੱਥੇ ਤੁਰਿਆ ਫਿਰਦਾ ਕਿ ਕਿਤੇ ਹੋਰ ਦੇਸ਼ ਚ ਫਿਰਦਾ? ਹੁਣ ਮਾਇਆ ਵੀ ਮੱਤ ਮਾਰ ਦਿੰਦੀ ਬੰਦੇ ਦੀ। ਉਹ ਕਹਿੰਦੀ ਵੀ ਜਦੋਂ ਜਾਣਾ ਵਾ ਉਦੋਂ ਤਾਂ ਹਾਂ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ, ਜਿਹੜਾ ਤਨ ਪੈਦਾ ਹੋਇਆ ਨਾ ਇਹ ਵੀ ਨਾਲ ਨਹੀਂ ਜਾਂਦਾ, ਜਿਹੜਾ ਉਧਰ ਤੋਂ ਤਨ ਕਰਕੇ ਬਾਹਰ ਆਏ ਤੇ ਜਦੋਂ ਵਿੱਚੋਂ ਆ ਬੋਲਣ ਵਾਲੀ ਚੀਜ਼ ਨਿਕਲ ਗਈ ਤੇ ਇੱਥੇ ਪਿਆ ਰਹਿ ਜਾਣਾ, ਅੱਗ ਨਹੀਂ ਸਾੜ ਦੇਣਾ। ਉਹ ਕਹਿੰਦਾ ਕਿ ਉਹ ਕਹਿਣ ਲੱਗੀ ਸੂਈ ਨਾਲ ਕਿਵੇਂ ਲੈ ਜਾਂਦਾ? ਫਿਰ ਚੇਤਾ ਆਇਆ ਹੈ, ਕਹਿੰਦੇ ਮੈਂ ਤਾਂ ਵਾਅਦਾ ਕਰ ਆਇਆ ਵਾਪਸ ਗਿਆ, ਕਹਿੰਦਾ ਮਹਾਰਾਜ ਸੂਈ ਲੈ ਲਓ ਇਹ ਮੇਰੇ ਕੋਲ ਨਾਲ ਨਹੀਂ ਜਾਣੀ। ਮਹਾਰਾਜ ਜੀ ਕਹਿਣਗੇ ਇੱਡੀ ਇੱਕ ਸੂਈ ਨਹੀਂ ਨਾਲ ਜਾਂਦੀ ਤੇ ਆਹ ਜਿਹੜੇ ਤੂੰ ਗੁਨਾਹ ਕਰਕੇ ਆ ਇੰਨੇ ਟਾਈਮ ਭੰਨ ਕੇ ਪਰਮੇਸ਼ੁਰ ਦੀ ਸੰਗਤ ਛੱਡ ਕੇ ਇਕੱਠੇ ਕਰੀ ਬੈਠਾ, ਇਹ ਨਾਲ ਕਿਵੇਂ ਜਾਏਗਾ? ਹੁਣ ਗਿਆਨ ਦੇਣ ਦਾ ਤਰੀਕਾ ਹੈ, ਪਰ ਇੱਕ ਪੱਖ ਵੇਖੋ ਜਿਹੜੇ ਗੁਨਾਹ ਇਕੱਠੇ ਕੀਤੇ ਨਾ ਉਹ ਤਾਂ ਨਾਲ ਜਾਣਗੇ ਨਾ, ਇਨਸਾਨ ਨਾ ਇਹ ਸਥੂਲ ਚੀਜ਼ਾਂ ਨਹੀਂ ਜਾਣਗੀਆਂ। ਫਰੀਦਾ ਅਮਲ ਜੀ ਕੀਤੇ ਦੁਨੀਆਂ ਵਿੱਚ ਸੁਦਰਗ ਆਏ ਕੰਮ, ਜਿਹੜੇ ਕਰਮ ਕੀਤੇ ਆ ਨਾ ਚਾਹੇ ਤੂੰ ਮਾੜੇ ਆ ਚੰਗੇ ਆ, ਜਿਹੜੇ ਸੁਭ ਕਰਮ ਹੈ ਸਾਥ ਦੇਣਗੇ ਤੇ ਉੱਥੇ ਵੀ ਤੇਰਾ ਹਿਸਾਬ ਕਿਤਾਬ ਤਾਂ ਹੋਣਾ ਹੀ ਹੈ। ਉੱਥੇ ਜਿਵੇਂ ਆਹ ਤੁਸੀਂ ਪਿਛਲਾ ਕੋਈ ਰਿਕਾਰਡ ਕਿਸੇ ਨੂੰ ਸੁਣਾਉਣ ਨੇ ਭੁੱਲਾ ਹੁੰਦਾ ਹੈ ਨਾ, ਉਹ ਰਿਕਾਰਡ ਨੂੰ ਸੁਣਾ ਦਿੰਦੇ ਵੀ ਆਹ ਤੈਨੂੰ ਦੇਖ ਲਿਆ ਰਿਕਾਰਡ ਤੇ, ਬੰਦਾ ਫਸ ਜਾਂਦਾ ਹੈ। ਹੁਣ ਉੱਥੇ ਮੁੱਕਰਿਆ ਨਹੀਂ ਜਾਣਾ। ਉਹ ਕਹਿਣ ਲੱਗੇ ਠੀਕ ਹੈ, ਉੱਥੇ ਰਤਾ ਰਤਾ ਰਤੀਓ ਮਾਸਾ ਤੋਲ ਕਢਾਵਣਿਆ, ਅੱਗੇ ਜਮਕਲ ਲੇਖਾ ਲੇਵੈ ਰਤੀਓ ਮਾਸਾ ਤੋਲ ਕਢਾਵਣਿਆ, ਰਤੀ ਮਾਸਾ ਵੀ ਉੱਥੇ ਕੱਢਿਆ ਦਿਖਾਇਆ ਜਾਏਗਾ। ਔਰ ਮਹਾਰਾਜ ਜੀ ਕਹਿਣਗੇ ਤੇਰੇ ਨਾਲ ਛਲ ਜਾਣਗੇ, ਗਨਾਹ ਨਾਲ ਤੇਰਾ ਸਾਥ ਦੇਣਗੇ। ਔਰ ਜਿਹੜਾ ਜੀਵਨ ਲਿਆ ਸੀ ਇਹ ਗਨਾਹ ਹੀ ਨਾਲ ਲੈ ਗਿਆ, ਇੱਥੇ ਪਾਪ ਤੇਰੇ ਨਾਲ ਸਾਥ ਦੇਣਗੇ ਔਰ ਗੁਣ ਕੋਈ ਨਾਲ ਹੋਣਾ ਨਹੀਂ ਹੈ, ਇਸ ਕਰਕੇ ਇਕੱਠੀ ਕੀਤੀ ਮਾਇਆ ਤੇਰਾ ਸਾਥ ਨਹੀਂ ਦੇਵੇਗੀ।
ਖੰਦੜੂ ਕੀ ਭੁੱਲ ਤੁਮਾ ਦਿਸਮ ਸੋਹਣਾ।
ਹੁਣ ਕਈ ਵਾਰ ਇਨਸਾਨ ਆਂਦਾ ਵੀ ਕਰੀਏ ਕਿ ਵੇਖਣ ਨੂੰ ਬੜੀ ਐ ਮੋਹ ਲੈਂਦੀ ਹੈ, ਐਸੀ ਠਗੌਰੀ ਪਾਏ ਭੁਲਾਵੇ ਮਨ ਸਮਝ ਕੇ ਲੱਗੇ ਮਿੱਠੀ। ਹੁਣ ਹਰ ਬੰਦਾ ਹੀ ਦੌੜਦਾ ਵੀ ਇਹਦੇ ਘੇਰੇ ਚ ਆ ਜਾਂਦਾ ਹੈ, ਐਸੀ ਠੱਗ ਬੂਤੀ ਸੰਘਾਰ ਠੱਗ ਠਗੌਰੀ ਹੁੰਦੀ ਵੀ ਜਦੋਂ ਲੁੱਟਦੇ ਆ ਨਾ ਜੰਗਲਾਂ ਚ, ਉਹ ਬੰਦਿਆਂ ਨੂੰ ਬੂਟੀ ਸੰਘਾਰ ਦਿੰਦੇ, ਉਹਨੂੰ ਰਸਤਾ ਭੁੱਲ ਜਾਂਦਾ, ਲੁੱਟ ਲੈਂਦੇ ਆ। ਇਹ ਮਾਇਆ ਭੁਲਾ ਹੀ ਦਿੰਦੀ ਹੈ ਵੀ ਇਹ ਮੇਰਾ ਮਿੱਤਰ ਸੀ, ਇਹ ਮਾਂ ਪਿਓ ਹੈ, ਭਰਾ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦਾਤਾ ਹੈ, ਇਹ ਇਸ਼ਟ ਨੂੰ ਵੀ ਵੇਚਣਾ ਸ਼ੁਰੂ ਕਰ ਦਿੰਦਾ। ਉਹ ਕਹਿਣ ਲੱਗੇ ਜਿਹੜਾ ਤੁਮਾ ਹੈ ਨਾ, ਤੁਮਾ ਇੱਕ ਹੁੰਦਾ ਫਲ ਹੁੰਦਾ ਕੌੜ ਤੁਮਾ ਨੂੰ ਆਂਦੇ ਹੈ, ਉਹ ਵੇਖਣ ਨੂੰ ਬਾਹਰੋਂ ਬੜਾ ਖਰਬੂਜੇ ਵਰਗਾ ਨਿੰਬੂ ਵਰਗਾ ਲੱਗਦਾ ਹੈ, ਬੜਾ ਸੋਹਣਾ ਮਿੱਠਾ ਜਿਵੇਂ ਹੋਊਗਾ। ਹੁਣ ਵੇਖਣ ਵਾਲੇ ਦੀ ਇਹ ਭੁੱਲ ਹੈ ਕਿ ਉਹ ਸੋਹਣਾ ਤਾਂ ਲੱਗਦਾ ਹੈ, ਬਾਹਰੋਂ ਵੇਖ ਕੇ ਉਹਦੇ ਨਾਲ ਨੇੜੇ ਤਾਂ ਗਿਆ ਵੀ ਬੜਾ ਸੁੰਦਰ ਸੋਹਣਾ ਕੌੜ ਤੁਮਾ ਹੈ।
ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ।
ਪਰ ਜਦੋਂ ਉਹਦਾ ਮੁੱਲ ਪਾਇਆ ਅੱਧੀ ਕੌਡੀ ਨਾ ਪਿਆ, ਕਹਿੰਦੇ ਇਹਨੂੰ ਕੌੜੇ ਨੂੰ ਕੌਣ ਖਰੀਦੇ, ਵੀ ਇਹ ਤਾਂ ਕੌੜਾ ਹੈ। ਹੁਣ ਮਿੱਠਾ ਹੀ ਕੋਈ ਖਰੀਦਦਾ ਹੈ ਨਾ, ਮਿਠਾਸ ਹੋਵੇ ਉਹਦੇ ਚ ਕੋਈ ਰਸ ਹੋਵੇ। ਉਹ ਕਹਿੰਦੇ ਵੇਖਣ ਨੂੰ ਇਹ ਧਨ ਦੌਲਤ ਮਾਇਆ ਸੰਬੰਧੀ ਤਾਂ ਬੜੇ ਸੋਹਣੇ ਲੱਗਦੇ ਹੈ, ਪਰ ਜਦੋਂ ਮੁਸ਼ਕਿਲ ਆ ਬਣੇ ਫਿਰ ਸਾਥ ਛੱਡ ਜਾਂਦੇ ਹਨ, ਕੋਈ ਇਹਨਾਂ ਸੰਗੀ ਕਰਦੇ ਝਾੜਾ। ਉਹ ਕਹਿੰਦੇ ਤੇਰੇ ਅਸੀਂ ਸਾਥੀ ਨਹੀਂ, ਗੁਨਾਹ ਕਰੀ ਜਾ ਰਹੇ। ਪਰ ਜਦੋਂ ਗੁਨਾਹਾਂ ਦਾ ਉਹ ਨਤੀਜਾ ਭੁਗਤਣਾ, ਫਲ ਭੁਗਤਣਾ ਹੈ, ਫਿਰ ਤੈਨੂੰ ਹੀ ਭੁਗਤਣਾ ਪੈਣਾ, ਸਾਥੀਆਂ ਨੇ ਸਾਥ ਛੱਡ ਜਾਣਾ। ਅੱਡ ਨਾ ਲਹਿੰਦੜੋ ਮੁੱਲ, ਉਹ ਕਹਿੰਦੇ ਅੱਡੀ ਕੌਡੀ ਵੀ ਇਹ ਜਿਹੜੀ ਮਾਇਆ ਦਾ ਤੈਨੂੰ ਮੁੱਲ ਨਹੀਂ ਕੁਝ ਮਿਲਣਾ ਹੈ, ਅੱਧੀ ਕੌਡੀ ਵੀ ਇਹਦਾ ਕਿਸੇ ਨੇ ਪਾਸੇ ਭੋਗ ਭੋਗ ਵੈ ਤਿੰਨ ਕੋ ਗੁੜ ਲੈ ਖਾਹੇ। ਔਰ ਭਗਤ ਜੀ ਬਾਣੀ ਸਲੋਕਾਂ ਚ ਕਹਿੰਦੇ ਹਨ, ਉਹ ਕਹਿੰਦੇ ਜਿੰਨੇ ਕੁ ਤੂੰ ਹੁਣ ਤੱਕ ਬੜਾ ਮਾਣ ਨਾਲ ਤੁਰਿਆ ਫਿਰਦਾ, ਮੈਂ ਇੰਨੇ ਸੋਹਣੇ ਪਦਾਰਥ ਭੋਗ ਲਏ, ਮੈਂ ਇੰਨੇ ਸੋਹਣੇ ਕੱਪੜੇ ਪਾਏ, ਇੰਨੀਆਂ ਸਵਾਰੀਆਂ ਚ ਰਿਹਾ, ਇੰਨੇ ਮਹਿਲਾਂ ਚ ਰਿਹਾ, ਔਰ ਕਿਸੇ ਦੁਕਾਨ ਤੋਂ ਉਹਦੀਆਂ ਦੋ ਕੌਡੀਆਂ ਮੁੱਲ ਲੈ ਕੇ ਵੇਖੀ ਵੀ ਆ ਮੈਂ ਇੰਨਾ ਕੁਝ ਖਾਧਾ ਪੀਤਾ ਇਹਦਾ ਕੀਮਤ ਦੇ ਦਿਓ। ਉਹਦਾ ਕਿਸੇ ਦੀ ਕੀਮਤ ਮੁੱਲ ਨਹੀਂ ਦੇਣਾ, ਕੋਈ ਉਹਦੀ ਕੀਮਤ ਨਹੀਂ ਹੈ। ਔਰ ਉਹਦਾ ਉਹ ਕਹਿਣਗੇ ਲੈ ਪਿਆ ਝੂੰਗਾ ਜਿਹਾ, ਜੇ ਬੱਚੇ ਸੌਦਾ ਲੈਣ ਜਾਣ ਨਾ ਦੁਕਾਨ ਤੇ ਉਹ ਸੌਦੇ ਤੋਂ ਬਾਅਦ ਕੀ ਹੁੰਦਾ, ਦੁਕਾਨ ਵਾਲਿਆਂ ਨੂੰ ਕਹਿਣਗੇ ਵੀ ਆਹ ਕੋਈ ਝੂੰਗਾ, ਉਹ ਝੂੰਗਾ ਕਿ ਇੱਕ ਤਾਫੀ ਜੀ ਫੜਾ ਦੇਣਗੇ ਵੀ ਚੱਲ ਪਰਚਿਆ ਰਹੇ ਬੱਚਾ। ਔਰ ਮਗਰੋਂ ਲੋੜ ਕਿੰਨੀ ਕੁ ਹੈ, ਉਹ ਤਾਫੀ ਜੀ ਮਿਲਣੀ ਐਵੇਂ ਵੀ ਐਵੇਂ ਹੀ ਇਹਦਾ ਕੀਮਤ ਕੋਈ ਨੀ ਜਿਹੜਾ ਤੂੰ ਇੰਨਾ ਕੁਝ ਕਰੀ ਬੈਠਾ, ਤੇਰੇ ਕੋ ਨਾਮ ਚਾਹੀਦਾ ਸੀ। ਔਰ ਮਹਾਰਾਜ ਜੀ ਕਹਿਣਗੇ ਤੇਰੇ ਵੇਖਣ ਚ ਹੋਰ ਕੁਝ ਹੈ, ਅਸਲੀਅਤ ਕੁਝ ਹੋਰ ਹੈ, ਇਹ ਨਾਲ ਮਾਇਆ ਨੇ ਨਹੀਂ ਜਾਣਾ। ਜੁਲਈ ਇਹ ਪੱਛਮੀ ਪੰਜਾਬ ਦੀ ਬੋਲੀ ਹੈ, ਚੱਲਈ ਇਹ ਨਾਲ ਨੀ ਜੁਲਣੀ, ਇਹ ਤਾਂ ਜਪਤੇ ਹੋਈ ਲਾਮੇ ਧਾਈ ਚਲੇ ਨਾਹੀਂ ਇੱਕ ਪੈਰੇ। ਜਦੋਂ ਲੰਮੀ ਧਾਈ ਲੰਮੇ ਪੈ ਗਿਆ ਨਾ ਰਸਤੇ, ਇਹਨਾਂ ਨੇ ਇੱਕ ਪੈਰ ਵੀ ਨਹੀਂ ਤੁਰਨਾ। ਇਹ ਹਰ ਇੱਕ ਨੇ ਦੇਹਰੀ ਬੈਠੀ ਮਾਤਾ ਰੋਵੇ, ਮੇਹਰੀ ਰੋਵੇ, ਲੱਤ ਛਟਕਾਏ ਤਰੀਆ ਰੋਵੇ, ਹੰਸ ਅਕੇਲਾ ਜਾਏ। ਹੁਣ ਉੱਥੇ ਸਾਰੇ ਰੋਲਾ ਰੱਪਾ ਦਾ ਪਾਉਣਗੇ ਵੀ ਬੜਾ ਪਿਆਰਾ ਸੀ ਸਾਡਾ, ਇਹ ਭਰਾ ਸੀ, ਬਾਪੂ ਸੀ, ਇਹਦੇ ਬਿਨਾਂ ਸਾਡਾ ਸਰਨਾ ਨਹੀਂ ਹੈ। ਪਰ ਮਹਾਰਾਜ ਜੀ ਕਹਿੰਦੇ ਮਾਇਆ ਨੇ ਵੀ ਸਾਥ ਨਹੀਂ ਦਿੱਤਾ, ਸੰਬੰਧੀਆਂ ਨੇ ਸਾਥ ਨਹੀਂ ਦਿੱਤਾ, ਕੋਈ ਵੀ ਨਾਲ ਨਾ ਤੁਰਿਆ।
ਪੌੜੀ ਚੱਲਦਿਆਂ ਨਾਲ ਨਾ ਚੱਲੈ, ਸੋ ਕਿਉਂ ਸੰਜੀਐ।
ਔਰ ਉਸੇ ਹੀ ਮਾਲਕ ਨੇ ਸਲੋਕਾਂ ਦਾ ਅਰਥ ਕੀਤਾ ਹੈ, ਮਾਲਕ ਨੇ ਸਮਝਾ ਦਿੱਤਾ, ਖੋਲ ਕੇ ਦੱਸ ਰਹੇ ਪੌੜੀ ਵਿੱਚ। ਉਹ ਕਹਿੰਦੇ ਜਿਹੜੀ ਚੀਜ਼ ਚੱਲਦਿਆਂ ਨਾਲ ਨਹੀਂ ਜਾਣਾ ਉਹਨੂੰ ਕਿਉਂ ਇਕੱਠੇ ਕਰ ਰਹੇ ਹੈ, ਸੰਜੀ ਇਹਦਾ ਇਕੱਠਿਆਂ ਕਿਉਂ ਜੋੜ ਰਿਹਾ ਹੈ, ਇਹ ਤਾਂ ਨਿਰਵਾਹ ਹੈ। ਹੁਣ ਤੇਰੇ ਨਾਲ ਕੋਈ ਧਨ ਦੌਲਤ ਪਦਾਰਥ ਜਾਣੇ ਨਹੀਂ, ਪਰ ਤੈਨੂੰ ਫਿਰ ਪਿੱਛੋਂ ਪਛਤਾਉਣਾ ਪੈ ਜਾਣਾ ਹੈ। ਤੋ ਫਿਰ ਕਈ ਵਾਰ ਇਹ ਹੁੰਦਾ ਵੀ ਜਦੋਂ ਬੰਦੇ ਦਾ ਉਹ ਐਂਡ ਜਿਹਾ ਆਇਆ ਹੁੰਦਾ ਹੈ ਨਾ, ਫਿਰ ਰੌਲਾ ਜਿਹਾ ਪਾਊਗਾ, ਕਾਕੂ ਆ ਗਿਆ ਹੈ, ਫਲਾਣੇ ਬਿੱਟੂ ਨੂੰ ਆਵਾਜ਼ ਮਾਰੋ, ਹੁਣ ਬਿੱਟੂ ਬੇਚਾਰਾ ਕੀ ਕਰੂ ਉੱਥੇ, ਵੀ ਫਲਾਣੀ ਭੂਆ ਆ ਗਈ ਅਜੇ ਕਿ ਨਹੀਂ ਦੀ, ਹੁਣ ਉਹਨਾਂ ਆ ਕੇ ਕੀ ਕਰ ਲੈਣਾ ਹੈ। ਤੋ ਕਈ ਵਾਰ ਮਾਇਆ ਚ ਦਰਸਿਆ ਬੰਦਾ, ਜਿੱਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਜਿੱਧਰ ਮਨ ਜੁੜਿਆ ਹੁੰਦਾ ਉਹ ਗੱਲਾਂ ਕਰੀ ਜਾਂਦਾ ਔਰ ਬਰੜਾਈ ਜਾਂਦਾ ਵੀ ਮੇਰਾ ਬੈਲੈਂਸ ਵੇਖ ਲਿਓ। ਤੇ ਕਈ ਤਾਂ ਉਹ ਮਰੇ ਦੇ ਬਾਪੂ ਦੇ ਬੂਠਾ ਲਵਾਈ ਫਿਰਨਗੇ ਵੀ ਇਹ ਵਸੀਅਤ ਕਰ ਲਾ ਹੀ ਲਓ, ਹੁਣ ਮੁੜ ਕੇ ਕੰਮ ਖਰਾਬ ਹੋਣਾ, ਪਰ ਉਹ ਹੁਣ ਸਾਥ ਕਿਸੇ ਨੇ ਨਹੀਂ ਦੇਣਾ। ਔਰ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਜਿਹੜੀ ਮਾਇਆ ਨਾਲ ਨਹੀਂ ਜਾਣਾ ਉਹਨੂੰ ਕਿਉਂ ਇਕੱਠੀ ਕਰ ਰਿਹਾ ਹੈ।
ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ।
ਕਈ ਵਾਰ ਆਂਦੇ ਵੀ ਮਹਾਰਾਜ ਥੋੜਾ ਯਤਨ ਤਾਂ ਕਰਨਾ ਹੀ ਚਾਹੀਦਾ, ਕਹਿੰਦੇ ਉਹਦਾ ਕੀ ਯਤਨ ਕਰਨਾ, ਕੀ ਐਵੇਂ ਤੂੰ ਉਦਮ ਜਿਹਾ ਕਰੀ ਫਿਰਦਾ ਹੈ। ਕਾਹੇ ਰੇ ਮਨ ਚਿੱਤ ਵਹਿ ਉਦਮ ਜਾਂ ਆਹਰ ਹਰ ਜੀਉ ਪਰਿਆ। ਔਰ ਕਹਿਣ ਲੱਗੇ ਜਿਸ ਤੇ ਵੰਜੀਐ, ਵੰਜੀਆਂ ਦਾ ਵਾਂਝੇ ਰਹਿ ਜਾਣਾ, ਜਿਹਦੇ ਤੋਂ ਖਾਲੀ ਰਹਿ ਜਾਣਾ, ਇਹ ਜਿਹੜਾ ਯਤਨ ਤੂੰ ਕਰ ਰਿਹਾ ਇਹਦੇ ਤੋਂ ਖਾਲੀ ਰਹਿ ਜਾਂਦਾ, ਇਹਨਾਂ ਸਾਥ ਦੇਣਾ ਨੀ ਕਿਸੇ ਚੀਜ਼ ਨੇ, ਇਹ ਤਾਂ ਇੱਥੇ ਰਹਿ ਜਾਣਾ ਹੈ।
ਹਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ।
ਔਰ ਮਹਾਰਾਜ ਜੀ ਕਹਿਣ ਲੱਗੇ ਪ੍ਰਭੂ ਨੂੰ ਭੁਲਾ ਦਿੱਤਾ, ਹਰੀ ਪਰਮਾਤਮਾ ਨੂੰ, ਉਹਨੂੰ ਭੁਲਾ ਕੇ ਤ੍ਰਿਪਤੀ ਨੀ ਆਏਗੀ, ਰੱਜੇਗਾ ਨਹੀਂ, ਕਿਉਂ ਤ੍ਰਿਪਤੀ ਹੈ। ਹੁਣ ਵੇਖੋ ਚਾਹੀਦਾ ਸੀ ਮਨੁੱਖ ਦਾ ਜੀਵਨ ਅੰਡ ਤੱਕ ਤ੍ਰਿਪਤ ਹੋ ਜਾਂਦਾ, ਸ਼ਾਂਤ ਹੋ ਜਾਂਦਾ, ਪਰ ਉਸ ਸਮੇਂ ਤੱਕ ਵੀ ਉਹ ਮਾਇਆ ਮਨੋ ਨਾ ਵਿਸਰੇ ਮੰਗੇ ਦਮਾ ਦਮ ਸੋ ਪ੍ਰਭ ਚੇਤਨ ਆਵੀ ਨਾਨਕ ਨਹੀਂ ਕ੍ਰਮ, ਉਦੋਂ ਵੀ ਮਾਇਆ ਮੰਗ ਰਿਹਾ ਹੈ। ਹੁਣ ਤ੍ਰਿਪਤੀ ਨਹੀਂ ਆਈ ਇਹਦੇ ਨਾਲ, ਕਿਉਂਕਿ ਮਾਇਆ ਸਹਿਸ ਕਟੇ ਲੱਖ ਕੋ ਉੱਠਦਾ ਆਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਹੁਣ ਸੌ ਹੋਵੇ ਤੇ ਹਜ਼ਾਰ ਮੰਗਦਾ, ਹਜ਼ਾਰ ਲੱਖ ਤੇ ਆ ਜਾਂਦਾ, ਲੱਖ ਆਏ ਕਰੋੜ ਆ ਚਾਹੀਦਾ, ਕਰੋੜ ਵਾ ਦਸ ਕਰੋੜ ਤੁਰਿਆ ਫਿਰਦਾ ਹੈ, ਤ੍ਰਿਪਤੀ ਨਹੀਂ ਹੈ। ਔਰ ਇੱਕ ਕੋਈ ਕਰੋੜਪਤੀ ਭਗਤ ਕਬੀਰ ਜੀ ਕੋਲ ਚਲਿਆ ਗਿਆ, ਵਾਹ ਵਾਹ ਮਾਇਆ ਲੈ ਗਿਆ, ਮੋਹਰਾਂ ਲੈ ਗਿਆ, ਜਾ ਕੇ ਰੱਖ ਤੀਆਂ ਅੱਗੇ। ਆ ਕਈ ਵਾਰ ਆਮ ਗੁਰਮੁਖ ਮਿਲਦੇ ਹਨ ਜਾਂ ਮਾਇਆ ਵਾਲੇ ਵੀ, ਮਨ ਨਹੀਂ ਟਿਕਦਾ, ਸ਼ਾਂਤੀ ਕੋਈ ਨਹੀਂ ਹੈ। ਹੁਣ ਇੰਨੇ ਪੰਡ ਨੇ ਕਿੱਥੋਂ ਸ਼ਾਂਤੀ ਦੇਣੀ, ਵੀ ਤਾਂ ਲੋੜ ਸੀ। ਔਰ ਮਾਇਆ ਛੁੱਟੀ ਭਗਤ ਜੀ ਕਹਿੰਦੇ ਇਹ ਕੀ ਹੈ, ਕਹਿੰਦੇ ਕਬੀਰ ਜੀ ਇਹ ਮਾਇਆ ਹੈ, ਮੋਹਰਾਂ ਹਨ। ਉਹ ਕਹਿੰਦੇ ਮੈਂ ਕੀ ਕਰਨੀ ਆਈ ਨੀ, ਇਹ ਮੈਨੂੰ ਬਵਤਾ ਚ ਪਾਏਗਾ, ਵੀ ਹੁਣ ਕਿੱਥੇ ਖੜੂ ਮੈਂ, ਦੋਵੇਂ ਗੱਫਾ ਮਿਲਦਾ ਸਿਮਨ ਭਜਨ ਕਰ ਲਈਦਾ। ਕਹਿੰਦੇ ਮੈਂ ਇਹਨਾਂ ਮਾਇਆ ਬੱਲੇ ਕੁਝ ਲੈਣਾ ਚਾਹੁੰਦਾ। ਉਹ ਕਹਿੰਦੇ ਮੇਰੇ ਕੋਲ ਹਜ਼ਾਰਾਂ ਮਾਇਆ ਹੈ, ਪਰ ਤੇਰੇ ਵਾਇਆ ਵਰਗਾ ਜੀਵਨ, ਤੇਰੇ ਆ ਚਿਹਰੇ ਵਾਲੀ ਰੰਗਤ ਮੇਰੇ ਕੋਲ ਹੈ ਨਹੀਂ ਗੀ। ਵੇਖੋ ਉਹ ਬੰਦਾ ਕਰੋੜਾਂ ਜੋੜ ਕੇ ਤ੍ਰਿਪਤਾਂ ਹੋ ਜਾਵੇ ਨਾ, ਪਰ ਉਹ ਸ਼ਾਂਤੀ ਨਹੀਂ ਹੈ। ਉਹ ਕਹਿੰਦੇ ਭਰਾਵਾ ਲੈ ਜਾ ਇਹਦੇ ਨਾ, ਇਹ ਵੱਟੇ ਨੀ ਕੰਚਨ ਸੋ ਪਾਈਏ ਨੀ ਤੋਲ, ਮਨ ਦੇ ਰਾਮ ਲੀਏ ਹੈ ਮੋਲ। ਹੁਣ ਇਨਸਾਨ ਮਾਇਆ ਵੱਲੇ ਰਸ ਮੰਗਦਾ, ਉਹ ਕਹਿੰਦੇ ਇਹ ਰਸ ਤਾਂ ਸਿਮਨ ਚ ਮਿਲਣਾ, ਇਹਦੇ ਨਾਲ ਨਹੀਂ ਮਿਲੇਗਾ। ਹੁਣ ਕਹਿੰਦੇ ਪ੍ਰਭੂ ਨੂੰ ਭੁਲਾ ਕੇ ਤ੍ਰਿਪਤੀ ਨਹੀਂ ਹੈ, ਜਦੋਂ ਉਹਨੂੰ ਯਾਦ ਕਰਾਂਗੇ ਫਿਰ ਬੰਦਾ ਸ਼ਾਂਤ ਹੋ ਜਾਂਦਾ ਹੈ। ਤੋ ਨਾ ਮਨ ਰੰਜੀ ਹੈ, ਮਨ ਵਿੱਚ ਖੁਸ਼ੀ ਕੋਈ ਨਹੀਂ ਹੁੰਦੀ, ਬੰਦਾ ਘਬਰਾਇਆ ਰਹਿੰਦਾ, ਰੰਜ ਹੁੰਦਾ ਹੈ, ਦੋ ਪੱਖ ਹੈ ਰੰਜ। ਆਪਾਂ ਦੁੱਖ ਨੂੰ ਵੀ ਕਹਿੰਦੇ ਰੰਜੀਏ ਸ਼ਬਦ, ਗਮੀ ਦਾ ਵੀ ਹੈ, ਮਨ ਖੁਸ਼ੀ ਦਾ ਵੀ ਹੈ। ਹੁਣ ਮਨ ਵਿੱਚ ਕੋਈ ਖੁਸ਼ੀ ਨਹੀਂ ਆਈ, ਤ੍ਰਿਪਤੀ ਵੀ ਨਹੀਂ ਹੋਈ ਇਸ ਦੇ ਨਾਲ।
ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ।
ਔਰ ਇਹਨੇ ਥਾਂ ਕਿਹੜਾ ਬਣਾਇਆ ਸਾਡੇ ਲਈ, ਆ ਜਿਹੜਾ ਕੁਝ ਕੀਤਾ ਬੰਦੇ ਨੇ ਪ੍ਰਭੂ ਨੂੰ ਭੁਲਾ ਕੇ, ਕਹਿੰਦੇ ਪਰਮੇਸ਼ਰ ਨੂੰ ਛੱਡ ਕੇ। ਹੋਰ ਬੰਨੇ ਲੱਗਾ ਰਿਹਾ, ਹੋਰ ਹੋਰ ਕੰਮ ਕਰਦਾ ਰਿਹਾ, ਨਰਕਾਂ ਵਿੱਚ ਸਮਾ ਗਿਆ ਜਾ ਕੇ, ਫਿਰ ਦੁੱਖਾਂ 'ਚ ਜਾ ਕੇ ਘੇਰਿਆ ਗਿਆ। ਇੱਕ ਨਰਕ ਹੈ ਜੋ ਬਾਣੀ 'ਚ ਮਾਲਕ ਨੇ ਕਹੇ ਹਨ। ਸੋ ਅੱਗੇ ਦੋ ਜਗ ਤਪਿਆ, ਸੁਣੀਏ ਹੂਲ ਪਵੇ ਕਾਹਾ, ਡੰਡ ਰੌਲਾ ਪੈ ਰਿਹਾ। ਅਤੇ ਨਰਕ ਉਹ ਹੀ ਨਰਕ ਹੈ ਜਦੋਂ ਕੋਈ ਪੁੱਛਦਾ ਵਿਛਦਾ ਨਹੀਂ ਹੈ, ਜ਼ਿੰਦਗੀ 'ਚ ਦੁੱਖ ਆ ਰਹੇ ਹਨ ਅਤੇ ਬੰਦੇ ਦੇ ਜਿਉਂਦਿਆਂ ਵੀ ਨਰਕਾਂ 'ਚ ਤੁਰਿਆ ਫਿਰਦਾ। ਹੁਣ ਉਹਨੇ ਇਕੱਠੀ ਤਾਂ ਕੀਤੀ ਸੀ ਵੀ ਕੋਈ ਸ਼ਾਂਤੀ ਕਿਸੇ ਟਿਕ ਜਾਵਾਂਗੇ, ਸੁੱਖ ਦੇਵੇਗੀ। ਮਹਾਰਾਜ ਜੀ ਕਹਿੰਦੇ ਪ੍ਰਭੂ ਨੂੰ ਨਾਲ ਯਾਦ ਕਰਨਾ ਮਿਲਣਾ ਜ਼ਰੂਰੀ ਹੈ। ਜਿਹੜਾ ਸਿਮਨ ਕਰਦਾ ਫਿਰ ਉਹ ਇਹਨੂੰ ਲੋੜ ਮੁਤਾਬਕ ਲੋੜ 'ਤੇ ਵਰਤ ਦਿੰਦਾ ਹੈ, ਸੇਵਾਵਾਂ 'ਤੇ ਵਰਤ ਦਿੰਦਾ ਹੈ। ਹੈਗੇ ਆ ਮਾਇਆ ਵਾਏ ਮਨ ਗੁਰਮੁਖ, ਔਰ ਉਹ ਆਉਂਦੀ ਹੈ ਔਰ ਉਹਨੂੰ ਸੇਵਾਵਾਂ 'ਚ ਵੀ ਲਾ ਦਿੰਦੇ ਹਨ। ਮਹਾਰਾਜ ਜੀ ਕਹਿੰਦੇ ਨਰਕਾਂ ਵਿੱਚ ਸਮਾਈ ਮਿਲੀ, ਸੁੱਖ ਕੋਈ ਮਿਲਿਆ ਨਾ।
ਹੋ ਕਿਰਪਾਲ ਦਇਆਲ ਨਾਨਕ ਭਾਉ ਪੰਜੀ ਹੈ।
ਹੁਣ ਇਹ ਅਰਦਾਸ ਸੀ ਸਾਡੀ ਵੀ, ਅਰਦਾਸ ਕਰੀਏ ਮਾਲਕ, ਇਹ ਸਲ ਤਾਂ ਹੈ, ਇਹ ਦੁੱਖ ਤਾਂ ਹਨ, ਪਰ ਸਾਡੇ 'ਤੇ ਕਿਰਪਾ ਕਰ, ਦਿਆਲੂ ਸਾਡੇ 'ਤੇ ਦਇਆ ਕਰ, ਸਾਡਾ ਭਾਉ ਨਾਸ ਹੋ ਜਾਵੇ, ਡਰ ਨਿਕਲ ਜਾਵੇ। ਜਿਹੜਾ ਮਨਾਂ ਵਿੱਚ ਜੇ ਪੈ, ਪ੍ਰਲੋਕ ਪੈ, ਜਨਮ ਵੇਦਨਾ ਜਾਤ, ਅੰਨ ਰੱਖਿਆ ਗੁੱਤ ਪੈ, ਅਕਸ ਮਾਤਰ ਪੈ ਸਾਤ, ਕਈ ਡਰ ਬੰਦੇ ਨੂੰ ਬਣੇ ਹਨ। ਆ ਦੁਨੀਆ ਦਾ ਡਰ ਹੈ, ਪ੍ਰਲੋਕ ਦਾ ਡਰ ਹੈ, ਕਿਸੇ ਮਾਰਨ ਵਾਲੇ ਦਾ ਡਰ ਹੈ, ਉਹਦਾ ਡਰ ਹੈ। ਉਹ ਕਹਿੰਦੇ ਅਰਦਾਸ ਕਰੋ, ਹੇ ਦਾਤਾ ਕਿਰਪਾ ਕਰ ਸਾਡੇ 'ਤੇ, ਸਾਡਾ ਇਹ ਡਰ ਮਿਟ ਜਾਏ। ਤੂੰ ਨਿਰਭਉ ਜਪੈ ਸਗਲ ਭਉ ਮਿਟੈ, ਫਿਰ ਡਰ ਰਹਿੰਦਾ ਨਹੀਂ ਜਿਹੜਾ ਨਿਰਭਉ ਨੂੰ ਜਪਦਾ ਹੈ। ਮਹਾਰਾਜ ਜੀ ਕਹਿਣ ਲੱਗੇ ਸਤਿਗੁਰੂ ਦਇਆ ਕਰੋ, ਤੁਸੀਂ ਕਪਟ ਤਾਂ ਦਿਖਾ ਦਿੱਤਾ, ਇਹਦਾ ਡਰ ਇਹਦੇ ਵੱਲੋਂ ਸਾਡੀ ਤ੍ਰਿਪਤੀ ਵੀ ਆ ਜਾਏ। ਅਤੇ ਉਹਦੇ ਲਈ ਮਾਲਕ ਕਹਿਣ ਲੱਗੇ ਤ੍ਰਿਪਤੀ ਤਾਂ ਹੀ ਆਉਣੀ ਹੈ, ਰੱਬ ਦੇ ਨਾਮ ਨਾਲ ਜੋੜਨਾ ਕਰ। ਇਹ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਾਡੇ 'ਤੇ ਦਇਆ ਕੀਤੀ ਹੈ, ਤਰਸ ਕੀਤਾ, ਵਿਚਾਰਦਿਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ।
ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ, ਹੋ ਕਿਰਪਾਲ ਦਇਆਲ ਨਾਨਕ ਭਾਉ ਪੰਜੀਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।